ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਗਰਬ ਗਹਿਲੜ ਮੂੜੜ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਦੀਹਾਰ ਨਿਆਈ ਮੋਹੇ ਫਾਕਿਓ ਰੇ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਦੀਹਰ ਨਿਆਈ ਮੋਹੇ ਫਾਕਿਓ ਰੇ ਘਣੋ 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 ਸਜ ਲੋੜਾ ਬਿਨ ਲਹਿਣਾ ਕੈਠ ਆਪੇ ਪਾਇਓ ਰੇ ਘਣੋ 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 ਸਜ ਲੋੜਾ ਬਿਨ ਲਹਿਣਾ ਕੈਠ ਪਾਇਓ ਰੇ ਮਹਿਰਾਜ ਰੋ ਗਾਥ ਵਾਹੂ ਸਿਓ ਲੋਕ ਦੜਿਓ ਨਿਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਸਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੜਿਓ ਰੇ ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ ਜਨ ਨਾਨਕ ਗਰਭਾਸ ਨਾ ਪੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ आप जी ने सरवण किते ने अमृत वेले तखत ते सुभायमान होके सचखंड श्री हरिमंदर साहब जी दे अंदर जो मुख वाक सतगुरु धन गुरु ग्रंथ साहब जी महाराज ने साडे ते कृपा कीती है, पावन शब्द टोडी राग दे अंदर गुरु अर्जन देव जी महाराज सच्चे पातशाह जी का उच्चारण किया होया, गुरु ग्रंथ साहब जी दे मुबारक अंग 715 ते सुभायमान है। आओ सतगुरु कृपा करन पावन शब्द दी विचार भी आपा करनी है। कलगीधर महाराज सच्चे पातशाह जी दे आगमन पुरब जो कल नूं आ रहे ने, तिन्हां दे संबंध विच वी कुछ विचारां जिहड़ियां दिहाड़े अज कल चल रहे ने, जिवें चमकौर साका आनंदपुर साहिब दी पावन धरती नूं छड्डन तों बाद सतगुरु महाराज दे सिंघां नाल साहिबजादियां नाल प्यारियां दे नाल जिवें वापरिया ते शहादता होईयां, उन्हां शहीदां नूं वी पिछले कई दिनां तों सतगुरु महाराज दी कृपा दे नाल विद्वान सज्जन आप जी दे नाल सांझियां करदे आ रहे ने। शब्द दी विचार भी आपा करनी है ते गुरु महाराज दे जीवन संबंधी भी कुछ विचारा करनी आ रहे। आओ सारे सतसंगी जिन्ने भी गुरु दरबार विच जुड़े हो ते अपने अपने घरां दे अंदर टिकाणियां ते देशां विदेशां दे विच इस समय दी संभाल कर रहे हो, सारे सुरतियां बिरतियां नूं टिकाओ, गुरु चरणां दे नाल जोड़ो, करो रसना पवित्र, गज के बोलो सतनाम वाहेगुरु। एक बारी फिर कृपा करो, गज के बोलो सतनाम श्री वाहेगुरु।
सतनाम वाहिगुरु साहिब जी। टोडी महला पंजवा, गरब गहे लड़ो मूड़ ही औरे।
इरहाओ दे बंद दी पहली पंक्ति है, जिस दा पाठ आप जी ने सरवण किया। टोडी राग गुरु नानक पातशाह जी दे पंजवें स्वरूप गुरु अर्जन देव जी महाराज दा ये शब्द है। गर्व गहलड़ो मूरड़ो हियोरे, गर्व बब्बे नूं जिहड़ी है उस सियारी लगी हुई। वैसे इस दे अर्थ ने हंकार, ते जदों सियारी नाल लग गई है ते इस दे अर्थ बन गए हंकार विच। हियो तो भाव है हिरदा, ਗਹਿਲੜੋ ਤੋਂ ਭਾਵ ਹੈ ਗਹਿਲਾ, ਗਹਿਲਾ ਤੋਂ ਭਾਵ ਹੈ ਝੱਲਾ ਮੂਰਖ। ਹੁਣ ਮਹਾਰਾਜ ਕਿਰਪਾ ਕਰਦੇ ਨੇ ਇਹ ਹਿਰਦਾ ਹੰਕਾਰ ਦੇ ਵਿੱਚ ਝੱਲਾ ਹੋਇਆ ਪਿਆ। ਹੰਕਾਰੀ ਹਮੇਸ਼ਾ ਹੀ ਪਾਗਲਪੁਣਾ ਕਰਦਾ, ਝੱਲਿਆਂ ਵਾਲੀਆਂ ਹਰਕਤਾਂ ਕਰਦਾ ਤੇ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ। ਜਬ ਇਹ ਮਨ ਮੈਂ ਕਰਤ ਗੁਮਾਨਾ, ਤਬ ਇਹ ਬਾਵਰ ਫਿਰਤ ਬੇਗਾਨਾ। ਬੇਗਾਨਾ ਸ਼ਬਦ ਆਪਾਂ ਕਿਸ ਵਾਸਤੇ ਵਰਤਦੇ ਹਾਂ? ਜਿਹੜਾ ਕਿਸੇ ਵਿੱਚ ਰਲਦਾ ਨਹੀਂ, ਕੱਲਾ ਹੀ ਤੁਰਿਆ ਫਿਰਦਾ ਤੇ ਕਈ ਵਾਰੀ ਹੋਵੇ ਆਪਣਾ ਹੀ ਤੇ ਵੱਖਰਾ ਵੱਖਰਾ ਤੁਰਿਆ ਫਿਰੇ ਨਾ ਤੇ ਆਪਾਂ ਕਹਿੰਦੇ ਹਾਂ ਬੇਗਾਨਿਆਂ ਵਾਂਗ ਤੁਰਿਆ ਫਿਰਦਾ। ਹੈ ਤਾਂ ਆਪਣਾ ਹੀ ਪਰ ਅਸੀਂ ਅੱਖਰ ਵਰਤਦੇ ਹਾਂ ਵੀ ਤੂੰ ਕਿਸੇ ਵਿੱਚ ਰਲਦਾ ਹੀ ਨਹੀਂ, ਬੇਗਾਨਿਆਂ ਵਾਂਗ ਤੁਰਿਆ ਫਿਰਦਾ। ਸਤਿਗੁਰੂ ਜੀ ਕਿਰਪਾ ਕਰਦੇ ਨੇ ਜਦੋਂ ਇਹ ਬੰਦਾ ਮਨ ਵਿੱਚ ਹੰਕਾਰ ਕਰਦਾ ਉਸ ਵੇਲੇ ਇਹ ਬੇਗਾਨਿਆਂ ਦੀ ਤਰ੍ਹਾਂ ਵੱਖਰਾ ਵੱਖਰਾ ਇਹ ਤੁਰਿਆ ਫਿਰਦਾ ਝੱਲਾ ਹੋ ਕੇ ਪਾਗਲਾਂ ਦੀ ਤਰ੍ਹਾਂ। ਪਰ ਨਾਲ ਹੀ ਆਖਿਆ ਜਬ ਇਹ ਹੋਵਾ ਸਗਲ ਕੀ ਰਿੰਨ ਤਾਂ ਤੇ ਰਮਈਆ ਘੱਟ ਘੱਟ ਚਿੰਨ। ਹੁਣ ਮਨ ਉਹੋ ਹੀ ਹੰਕਾਰ ਵਿੱਚ ਆ ਗਿਆ ਝੱਲਾ ਤੇ ਜਦੋਂ ਸਾਰਿਆਂ ਦੀ ਰੇਨ ਬਣ ਗਿਆ, ਨਿਮਰਤਾ ਵਿੱਚ ਆ ਗਿਆ ਤੇ ਫਿਰ ਹਰ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਨਜ਼ਰ ਆਉਂਦਾ ਹੈ। ਵੇਖੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਜਾਤੀ ਵਿਰੋਧ ਨਹੀਂ ਆਪਣੇ ਜੀਵਨ ਦੇ ਅੰਦਰ ਕਰਦੇ। ਹਾਂ, ਵਿਰੋਧ ਕਰਨ ਵਾਲਿਆਂ ਨੇ ਵਿਰੋਧ ਕੀਤਾ ਹੰਕਾਰ ਵਿੱਚ ਆ ਕੇ, ਕਿਉਂਕਿ ਝੱਲੇ ਹੋ ਗਏ। ਵੇਖੋ ਇਹ ਸਾਰਾ ਇੱਕ ਪਾਸੇ ਧਰਮ ਗ੍ਰੰਥ ਦੀਆਂ ਕਸਮਾਂ ਚੁੱਕਣੀਆਂ ਤੇ ਦੂਜੇ ਪਾਸੇ ਕਸਮਾਂ ਨੂੰ ਤੋੜਨਾ ਇੱਕ ਪਾਗਲ ਤੇ ਝੱਲੇ ਮਨੁੱਖ ਦੀ ਨਿਸ਼ਾਨੀ ਨਾ। ਭਾਵੇਂ ਉਹ ਪਹਾੜੀ ਰਾਜਿਆਂ ਦੇ ਆਗੂ ਹੋਣ ਤੇ ਭਾਵੇਂ ਔਰੰਗਜ਼ੇਬ ਦੇ ਸੂਬੇਦਾਰ ਹੋਰ ਜਾਂ ਔਰੰਗਜ਼ੇਬ ਹੀ ਹੋਵੇ, ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਜਦੋਂ ਬੰਦਾ ਸ਼ਬਦ ਨਾਲੋਂ ਟੁੱਟ ਜਾਂਦਾ, ਵਾਹਿਗੁਰੂ ਪਰਮਾਤਮਾ ਦੀ ਸਿਫ਼ ਸਲਾਹ ਨਾਲੋਂ ਟੁੱਟ ਜਾਂਦਾ ਤੇ ਫਿਰ ਉਸਦੀ ਹਾਲਤ ਝੱਲਿਆਂ ਵਾਰੀ ਹੋ ਜਾਂਦੀ ਹੈ। ਕਿਉਂਕਿ ਸ਼ਬਦ ਗੁਰਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜੱਗ ਬਹੁਰਾਨ। ਝੱਲਿਆਂ ਦੀ ਤਰ੍ਹਾਂ ਹੰਕਾਰ ਵਿੱਚ ਜਦੋਂ ਇਹ ਬੰਦੇ ਦਾ ਮਨ ਲੱਗ ਜਾਂਦਾ ਹੈ ਫਿਰ ਉਦੋਂ ਝੱਲਿਆਂ ਦੀ ਤਰ੍ਹਾਂ ਹੀ ਸੰਸਾਰ ਵਿੱਚ ਵਿਚਰਦਾ ਹੈ। ਤੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ, ਸਤਿਗੁਰੂ ਮਹਾਰਾਜ ਨੇ ਬਾਰ ਬਾਰ ਇਹ ਗੱਲ ਆਪਣੀ ਪਾਵਨ ਬਾਣੀ ਦੇ ਅੰਦਰ ਦੁਹਰਾਈ ਹੈ ਜਿਹੜੀ ਆਪਾਂ ਪੜ੍ਹਦੇ ਹਾਂ। ਰੋਜ਼ ਨਿਤਨੇਮ ਦਾ ਪਾਠ ਕਰਦੇ ਹਾਂ, ਇਹ ਆਪਾਂ ਅੱਖਰ ਦੁਹਰਾਉਂਦੇ ਹਾਂ ਨਾ, ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦਾ ਲੇਹੋ ਉਬਾਰੀ, ਸਰਬ ਠੌਰਮ ਉਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਇਹ ਵੀ ਬਚਨ ਪੜ੍ਹਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਲੱਖਾਂ ਦੀ ਤਾਦਾਦ ਵਿੱਚ ਜ਼ਫ਼ਰਨਾਮੇ ਦੇ ਬਚਨਾਂ ਮੁਤਾਬਕ ਹੀ 10 ਲੱਖ ਨੇ ਘੇਰਾ ਪਾਇਆ ਹੋਇਆ ਸੀ। ਪੰਥ ਦਾ ਹੁਕਮ ਮੰਨ ਕੇ ਸਤਿਗੁਰੂ ਮਹਾਰਾਜ ਗੜੀ ਦੇ ਵਿੱਚੋਂ ਨਿਕਲੇ ਨੇ। ਵੇਖੋ, 3 ਸਿੰਘ ਨਾਲ ਨੇ, 2 ਪਿਆਰੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ, ਤੇ ਨਾਲ ਭਾਈ ਮਾਨ ਸਿੰਘ ਜੀ ਨੇ। ਇੱਥੇ ਵਿਚਾਰ ਕਰਿਓ, ਜੇ ਕਲਗੀਧਰ ਮਹਾਰਾਜ ਦੀ ਕਿਰਪਾ ਨਾਲ ਇਹ 3 ਸੁਰੱਖਿਅਤ ਨਿਕਲ ਸਕਦੇ ਨੇ, ਤੇ ਕੀ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਨੂੰ ਨਾਲ ਨਹੀਂ ਸੀ ਲਿਜਾ ਸਕਦੇ? ਨਹੀਂ, ਸਤਿਗੁਰੂ ਮਹਾਰਾਜ ਨੇ ਕੇਵਲ ਇਹ ਬਚਨ ਕਹਿ ਨਹੀਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ। ਇੱਥੇ ਵੀ ਧਿਆਨ ਰੱਖਣਾ, ਸਤਿਗੁਰਾਂ ਦੇ ਬਿੰਦੀ ਪੁੱਤਰ ਨੇ 4 ਤੇ ਨਾਦੀ ਪੁੱਤਰ ਹੈ ਸਾਰਾ ਖਾਲਸਾ। ਕਿਉਂਕਿ ਜਦੋਂ ਅੱਜ ਵੀ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰਾਂ ਦੀ ਹਜ਼ੂਰੀ ਵਿੱਚ 5 ਪਿਆਰੇ ਜਿਹੜੇ ਨੇ ਉਸ ਛਕਾਉਂਦੇ ਨੇ, ਤੇ ਜਥੇਦਾਰ ਜਿਹੜਾ ਵਿੱਚੋਂ ਬਣ ਕੇ ਮਰਿਆਦਾ ਦ੍ਰਿੜ ਕਰਾਉਂਦਾ, ਉਹ ਇਹ ਗੱਲ ਕਹਿੰਦਾ, ਅੱਜ ਸਤਿਗੁਰੂ ਦੇ ਘਰ ਵਿੱਚ ਤੁਹਾਡਾ ਜਨਮ ਹੋਇਆ, ਅੱਜ ਸਤਿਗੁਰੂ ਦੇ ਜਨਮ ਘਰ ਵਿੱਚ ਤੁਹਾਡਾ ਜਨਮ ਹੋਇਆ, ਅੱਜ ਤੁਸੀਂ ਵਾਸੀ ਕਿੱਥੋਂ ਦੇ? ਆਨੰਦਪੁਰੀ ਦੇ। ਤੁਹਾਡਾ ਜਨਮ ਕੇਸ਼ਗੜ੍ਹ ਦਾ, ਤੇ ਤੁਹਾਡੇ ਮਾਤਾ ਪਿਤਾ ਕੌਣ ਨੇ? ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਾਤਾ ਸਾਹਿਬ ਕੌਰ। ਇਹ ਕੇਵਲ ਬਚਨ ਕਹਿ ਨਹੀਂ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, 4 ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ, ਇਸ ਗੱਲ ਨੂੰ ਅਮਲੀ ਜਾਮਾ ਪਹਿਨਾਇਆ। ਤੇ ਸਤਿਗੁਰੂ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਹੁਕਮ ਮੰਨ ਕੇ ਆਪਣੇ ਨਾਲ 3 ਸਿੰਘਾਂ ਨੂੰ ਲੈ ਕੇ, ਕੇਵਲ ਬਚਨ ਇੰਨਾ ਕਿਹਾ ਸੀ, ਇੱਕ ਪਾਸਿਓ ਮਹਾਰਾਜ ਨੇ ਹਿੰਦ ਦਾ ਪੀਰ ਜਾ ਰਿਹਾ, ਤੇ ਸਿੰਘਾਂ ਨੇ ਵੀ ਵੱਖਰੇ ਵੱਖਰੇ ਪਾਸਿਓ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੇ ਵੀ ਇਹੋ ਹੀ ਆਵਾਜ਼ ਦਿੱਤੀ ਕਿ ਹਿੰਦੂਆਂ ਦਾ ਪੀਰ ਜਾ ਰਿਹਾ, ਸਤਿਗੁਰੂ ਮਹਾਰਾਜ ਇੱਥੋਂ ਨਿਕਲੇ ਨੇ, ਸਾਥੀਆਂ ਨੂੰ ਸਮਝਾ ਦਿੱਤਾ ਹੈ ਕਿ ਤਾਰਿਆਂ ਦੀ ਸੇਧ ਵਿੱਚ ਤੁਰੇ ਆ ਰਹੇ, ਜਿਵੇਂ ਸਤਿਗੁਰੂ ਪਾਤਸ਼ਾਹ ਇੱਥੋਂ ਨਿਕਲੇ, ਕਿਹੜੀ ਪਿੰਡ ਦੇ ਕੋਲ ਪਹੁੰਚ ਗਏ ਨੇ, ਚਾਨਣ ਲੱਗ ਗਿਆ। ਇੱਥੇ 2 ਗੁੱਜਰ ਜਿਹੜੇ ਨੇ ਨਾ ਗੁੱਜਰ, ਉਹ ਆਪਣੀਆਂ ਮੱਝਾਂ ਗਾਵਾਂ ਪਹਿਚਾਰਦੇ ਨੇ, ਸਤਿਗੁਰੂ ਨੂੰ ਉਹਨਾਂ ਨੇ ਪਹਿਚਾਣ ਲਿਆ। ਦੂਜੇ ਪਾਸੇ ਚਮਕੌਰ ਦੀ ਗੜੀ ਵਿੱਚੋਂ ਜਦੋਂ ਮਹਾਰਾਜ ਨਿਕਲ ਗਏ, ਸੂਬਾ ਸਰਹੰਦ ਤੇ ਬਾਕੀ ਸੂਬੇਦਾਰਾਂ ਵਾਸਤੇ ਇਹ ਬਹੁਤ ਨਮੋਸ਼ੀ ਦੀ ਗੱਲ ਸੀ। ਉਹਨਾਂ ਨੇ ਜਿੱਥੇ ਢੰਡੋਰਚੀ ਭੇਜ ਦਿੱਤੇ, ਜਿੱਥੇ ਤਲਾਸ਼ ਕਰਨ ਵਾਲੇ ਭੇਜ ਦਿੱਤੇ, ਨਾਲ ਇਹ ਲਾਲਚ ਵੀ ਦੇ ਦਿੱਤਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਸਾਥੀਆਂ ਨੂੰ ਫੜਾਏਗਾ, ਉਹਨਾਂ ਨੂੰ ਇਨਾਮ ਦਿੱਤੇ ਜਾਣਗੇ। ਹੁਣ ਇਹਨਾਂ ਲੋਕਾਂ ਨੇ ਲਾਲਚ ਵਿੱਚ ਆ ਕੇ ਕਿਉਂਕਿ ਹਲਕਾ ਕੁੱਤਾ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਨਾ ਮਾਲਕ ਦਾ ਅਤੇ ਨਾ ਕਿਸੇ ਬੇਗਾਨੇ ਦਾ। ਜਿਹੜਾ ਲਾਲਚੀ ਬੰਦਾ ਹੋ ਜਾਂਦਾ ਹੈ ਉਹ ਪਿਆਰਿਓ ਨਾ ਮਾਂ ਦਾ, ਨਾ ਪਿਓ ਦਾ, ਨਾ ਗੁਰੂ ਦਾ, ਨਾ ਪੀਰ ਦਾ, ਕਿਸੇ ਦਾ ਕੋਈ ਲਿਹਾਜ਼ ਨਹੀਂ ਕਰਦਾ। ਤੇ ਮਹਾਰਾਜ ਨੇ ਕਿਰਪਾ ਕੀਤੀ, ਜਿਉਂ ਕੂਕਰ ਹਰਕਾਇਆ ਧਾਵੈ ਦੈਂਦ ਸਜਾਏ, ਲੋਭੀ ਜੰਤ ਨ ਜਾਣੇ ਭਖ ਅਪਖ ਸਭ ਖਾਏ। ਕਿੜੀ ਪਿੰਡ ਦੇ ਕੋਲ ਪਹੁੰਚੇ ਤੇ ਅਲਫੂ ਤੇ ਗਾਮੂ ਦੋ ਗੁਜ਼ਰ ਇਹਨਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮਹਾਰਾਜ ਨੇ ਇਹਨਾਂ ਨੂੰ ਇਸ਼ਾਰਾ ਕੀਤਾ ਚੁੱਪ ਕਰ ਜਾਓ, ਪਰ ਇਹਨਾਂ ਨੇ ਚੁੱਪ ਨਹੀਂ ਕੀਤੀ। ਵਿਦਵਾਨਾਂ ਦੇ ਵੱਖਰੇ ਵੱਖਰੇ ਖਿਆਲ ਨੇ, ਜਿਵੇਂ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਕਿ ਗੁਰੂ ਮਹਾਰਾਜ ਨੇ ਇਹਨਾਂ ਨੂੰ ਚੁੱਪ ਕਰਨ ਵਾਸਤੇ ਕਿਹਾ, ਚੁੱਪ ਨਹੀਂ ਕੀਤੇ, ਇੱਕ ਇੱਕ ਚਪੇੜ ਮਾਰੀ, ਇਹਨਾਂ ਦੀ ਜ਼ਬਾਨ ਬੰਦ ਹੋ ਗਈ। ਸੋਹਣ ਸਿੰਘ ਸੀਤਲ ਨੂੰ ਪੜ੍ਹੀਏ, ਕਿਰਪਾਲ ਸਿੰਘ ਚੰਦਨ ਨੂੰ ਪੜ੍ਹੀਏ, ਉਹ ਕਹਿੰਦੇ ਨੇ ਚੁੱਪ ਕਰਨ ਵਾਸਤੇ ਕਿਹਾ, ਜਦੋਂ ਚੁੱਪ ਨਹੀਂ ਕੀਤੇ ਤੇ ਸਤਿਗੁਰੂ ਮਹਾਰਾਜ ਨੇ ਦੋਵਾਂ ਨੂੰ ਝਟਕਾ ਦਿੱਤਾ। ਇਸ ਤੋਂ ਅੱਗੇ ਤੁਰ ਪਏ, ਬਹਿਲੋਲ ਪਿੰਡ ਪਹੁੰਚੇ ਨੇ। ਜੰਗਲ ਦੇ ਅੰਦਰ ਇੱਕ ਜੰਡ ਦੇ ਥੱਲੇ ਸਤਿਗੁਰੂ ਮਹਾਰਾਜ ਨੇ ਆਰਾਮ ਕੀਤਾ। ਇਸ ਜਗ੍ਹਾ ਨੂੰ ਅੱਜ ਜੰਡ ਸਾਹਿਬ ਗੁਰਦੁਆਰਾ ਕਿਹਾ ਜਾਂਦਾ ਹੈ। ਜਦੋਂ ਫਿਰ ਵੇਖਿਆ ਸਮੇਂ ਦੀ ਨਜ਼ਾਕਤ ਨੂੰ ਤੇ ਸਤਿਗੁਰੂ ਮਹਾਰਾਜ ਫਿਰ ਤੁਰ ਪਏ ਤੇ ਤੁਰਦੇ ਤੁਰਦੇ ਹੁਣ ਕਿੱਥੇ ਪਹੁੰਚੇ ਹਨ, ਇੱਕ ਬਾਗ ਦੇ ਅੰਦਰ। ਸਤਿਗੁਰੂ ਨੇ ਬਾਗ ਦੇ ਅੰਦਰ ਜਾ ਕੇ ਧਰਤੀ ਦੇ ਉੱਤੇ ਹੀ ਆਪਣਾ ਆਸਨ ਕਰ ਲਿਆ ਤੇ ਟਿੰਡ ਨੂੰ ਸਿਰਹਾਣਾ ਬਣਾ ਰਿਹਾ। ਇਹ ਜਗ੍ਹਾ ਹੈ ਗੁਲਾਬੇ ਮਸੰਦ ਦੀ। ਸਤਿਗੁਰੂ ਮਹਾਰਾਜ ਦੀ ਭਾਲ ਕਰਦੇ ਕਰਦੇ ਤਿੰਨੇ ਸਿੰਘ ਵੀ ਇੱਥੇ ਪਹੁੰਚ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ। ਉਸ ਸਤਿਗੁਰੂ ਨੂੰ ਜਿਹੜਾ ਕਦੀ ਮਖਮਲੀ ਸੇਜਾਂ ਤੇ ਆਰਾਮ ਕਰਦਾ, ਜਿਹੜਾ ਕਦੀ ਪਿਆਰਿਓ ਆਰਾਮ ਕਰਦਾ ਤੇ ਉੱਪਰ ਚੰਦੋਆ ਸਾਹਿਬ ਸਿਰ ਤੇ ਛੱਤਰ ਝੁਲਦਾ, ਅੱਜ ਟਿੰਡ ਦਾ ਸਿਰਹਾਣਾ ਬਣਾ ਕੇ ਧਰਤੀ ਤੇ ਪਏ ਹੋਏ ਨੇ। ਕਹਿੰਦੇ ਨੇ ਸਿੰਘਾਂ ਨੇ ਸਤਿਗੁਰੂ ਮਹਾਰਾਜ ਦੀ ਹਾਲਤ ਨੂੰ ਤੱਕਿਆ ਤੇ ਮਨ ਦਾ ਰੁੱਗ ਭਰ ਕੇ ਰਹਿ ਗਏ ਤੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਆਵਾਜ਼ ਮਾਰ ਕੇ ਭਾਈ ਦਇਆ ਸਿੰਘ ਨੇ ਜਗਾਇਆ। ਜਗਾਉਣ ਤੋਂ ਬਾਅਦ ਬਾਗ ਦਾ ਮਾਲਕ ਭਾਈ ਗੁਲਾਬਾ, ਜਿਹੜਾ ਕਦੀ ਗੁਰੂ ਘਰ ਦੇ ਅੰਦਰ ਮਸੰਦ ਰਿਹਾ ਹੈ, ਸਤਿਗੁਰੂ ਮਹਾਰਾਜ ਨੂੰ ਆਪਣੇ ਘਰ ਦੇ ਅੰਦਰ ਲੈ ਗਿਆ। ਚੌਬਾਰੇ ਦੇ ਅੰਦਰ ਇਹਨੇ ਉਤਾਰਾ ਕੀਤਾ ਤੇ ਜਦੋਂ ਸਤਿਗੁਰੂ ਮਹਾਰਾਜ ਸਾਥੀਆਂ ਦੇ ਸਹਿਤ ਲੰਗਰ ਪਾਣੀ ਛੱਕ ਕੇ ਆਰਾਮ ਕਰ ਰਹੇ ਨੇ, ਗੁਲਾਬੇ ਤੇ ਪੰਜਾਬੇ ਦੋਵਾਂ ਭਰਾਵਾਂ ਨੇ ਸਲਾਹ ਕੀਤੀ ਕਿ ਸਾਡੇ ਤੋਂ ਬਹੁਤੀ ਦੂਰ ਨਹੀਂ ਸਰਹੰਦ, ਵਜ਼ੀਰ ਖਾਂ ਦਾ ਟਿਕਾਣਾ, ਜੇ ਉਹਨੂੰ ਪਤਾ ਲੱਗ ਗਿਆ ਸਾਨੂੰ ਜਾਨੋ ਮਾਰ ਦੇਵੇਗਾ, ਸਾਨੂੰ ਸਵੇਰੇ ਹੀ ਸਤਿਗੁਰੂ ਮਹਾਰਾਜ ਨੂੰ ਵਧੈਗੀ ਦੇ ਜਾਣੀ ਚਾਹੀਦੀ ਏ। ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਜਾਗੇ, ਜਾਗਣ ਤੋਂ ਬਾਅਦ ਸਤਿਗੁਰੂ ਮਹਾਰਾਜ ਵਾਹਿਗੁਰੂ ਦੇ ਧਿਆਨ ਵਿੱਚ ਜੁੜੇ ਤੇ ਵਾਹਿਗੁਰੂ ਦਾ ਸਿਮਰਨ ਕਰਨ ਤੋਂ ਬਾਅਦ ਜਦੋਂ ਮਹਾਰਾਜ ਸਾਥੀਆਂ ਦੇ ਸਹਿਤ ਬੈਠੇ ਹੋਏ ਨੇ ਤੇ ਭਾਈ ਗੁਲਾਬਾ ਤੇ ਪੰਜਾਬਾ ਵਧੈਗੀ ਲੈ ਕੇ ਆ ਗਏ ਨੇ। ਸਤਿਗੁਰੂ ਮਹਾਰਾਜ ਸਮਝ ਗਏ ਕਿ ਵਧੈਗੀ ਦਾ ਭਾਵ ਹੈ ਵੀ ਤੁਸੀਂ ਸਾਡੇ ਘਰ ਵਿੱਚੋਂ ਹੁਣ ਸੇਵਾ ਭੇਟਾ ਲਓ ਤੇ ਅੱਗੇ ਵੱਲ ਆਪਣਾ ਜਿਹੜਾ ਪੰਧ ਉਹਨੂੰ ਪੂਰਾ ਕਰੋ। ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਵੇਖੋ ਆਏ ਨੇ ਨਬੀ ਖਾਂ ਤੇ ਗਰੀ ਖਾਂ। ਇਹ ਕਦੀ ਸਤਿਗੁਰੂ ਮਹਾਰਾਜ ਦੇ ਕੋਲ ਘੋੜੇ ਵੇਚਿਆ ਕਰਦੇ ਸੀ ਤੇ ਸਤਿਗੁਰੂ ਮਹਾਰਾਜ ਦੇ ਕੋਲ ਬਹੁਤ ਵਾਰੀ ਇਹ ਆਇਆ ਕਰਦੇ ਸੀ। ਇਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਮਹਾਰਾਜ ਗੁਲਾਬੇ ਦੇ ਘਰ ਵਿੱਚ ਨੇ ਤੇ ਇਹ ਆ ਕੇ ਆਪਣੀਆਂ ਸੇਵਾਵਾਂ ਅਰਪਿਤ ਕਰਦੇ ਨੇ। ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਨਿਹਾਲੇ ਖੱਤਰੀ ਦੀ ਮਾਂ ਬੀਬੀ ਮਾਈ ਗੁਰਦੇਈ ਇੱਕ ਖੱਦਰ ਦਾ ਥਾਨ ਲੈ ਕੇ ਆਈ, ਬਿਉਂਤ ਬਣਾਈ ਗਈ ਕਲਗੀਧਰ ਮਹਾਰਾਜ ਦੇ ਨਾਲ ਕਿ ਸਤਿਗੁਰੂ ਹੁਣ ਹਰ ਪਾਸੇ ਪਹਿਰੇ ਲੱਗ ਜਾ ਰਹੇ ਨੇ, ਤੁਹਾਡੀ ਖੋਜ ਕੀਤੀ ਜਾ ਰਹੀ ਹੈ, ਤੁਹਾਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਨੇ ਤੇ ਹੁਣ ਸਾਨੂੰ ਬੜੀ ਜ਼ੁਗਤੀ ਦੇ ਨਾਲ ਇੱਥੋਂ ਨਿਕਲਣਾ ਚਾਹੀਦਾ ਹੈ। ਕਹਿੰਦੇ ਨੇ ਉਹ ਖੱਦਰ ਦਾ ਥਾਂ ਨੀਲਾ ਕਰਾਇਆ ਗਿਆ ਤੇ ਨੀਲੇ ਰੰਗ ਦੇ ਚੋਲੇ ਸੁਆਏ ਗਏ, ਕੱਪੜੇ ਸੁਆਏ ਗਏ, ਜਿਹੜੇ ਸਤਿਗੁਰੂ ਮਹਾਰਾਜ ਤੇ ਸਤਿਗੁਰੂ ਦੇ ਸਾਥੀਆਂ ਨੇ ਆਪਣੇ ਗਲ ਦੇ ਅੰਦਰ ਪਾਏ। ਧਿਆਨ ਦੇਵਿਓ, ਇਧਰ ਪਲੰਘ ਤਿਆਰ ਹੋ ਗਿਆ ਤੇ ਉੱਚ ਦਾ ਪੀਰ ਬਣਾ ਕੇ, ਉੱਚ ਇੱਕ ਪਿੰਡ ਹੈ ਜਿਹੜਾ ਸਿੰਧ ਦੇ ਇਲਾਕੇ ਵਿੱਚ ਬਹਾਵਲਪੁਰ ਤਹਿਸੀਲ ਦੇ ਅੰਦਰ ਪੈਂਦਾ, ਪਾਕਿਸਤਾਨ ਦੇ ਅੰਦਰ। ਉਥੋਂ ਦੇ ਲੋਕ ਕੀ ਕਰਦੇ ਨੇ, ਮੁਸਲਮਾਨ ਕੇਸ ਰੱਖਦੇ ਨੇ, ਦਾੜੀਆਂ ਵੀ ਰੱਖਦੇ ਨੇ, ਪਰ ਕੇਸਾਂ ਦਾ ਜੂੜਾ ਨਹੀਂ ਕਰਦੇ, ਕੇਸਾਂ ਨੂੰ ਪਿੱਛੇ ਵੱਲ ਸੁੱਟ ਕੇ ਉੱਪਰ ਦਸਤਾਰ ਸਜਾ ਲੈਂਦੇ ਨੇ। ਸਤਿਗੁਰੂ ਮਹਾਰਾਜ ਨੇ ਤੇ ਸਿੰਘਾਂ ਨੇ ਪਹਿਰਾਵਾ ਉੱਚ ਦੇ ਪੀਰਾਂ ਵਾਲਾ ਬਣਾ ਲਿਆ, ਪਲੰਘ ਤੇ ਸਤਿਗੁਰੂ ਨੂੰ ਬਿਠਾ ਰਿਹਾ। ਗਨੀ ਖਾਂ ਤੇ ਨਬੀ ਖਾਂ ਦੋ ਭਰਾ ਦੋ ਪਾਵਿਆਂ ਨਾਲ ਲੱਗ ਗਏ, ਭਾਈ ਮਾਨ ਸਿੰਘ ਤੇ ਧਰਮ ਸਿੰਘ ਦੋ ਪਾਵਿਆਂ ਦੇ ਨਾਲ ਲੱਗ ਗਏ, ਭਾਈ ਦਇਆ ਸਿੰਘ ਨੇ ਮੋਰਾਂ ਦਾ ਚੌਰ ਆਪਣੇ ਹੱਥਾਂ ਦੇ ਅੰਦਰ ਫੜ ਲਿਆ ਤੇ ਹੁਣ ਸਤਿਗੁਰੂ ਮਹਾਰਾਜ ਇੱਥੋਂ ਤੁਰ ਪੈ ਰਹੇ। ਜਦੋਂ ਲੱਲ ਪਿੰਡ ਦੇ ਕੋਲ ਆਏ, ਇੱਥੇ ਇੱਕ ਛੱਪੜ ਦੇ ਕਿਨਾਰੇ ਸਤਿਗੁਰੂ ਮਹਾਰਾਜ ਨੇ ਆਪਣਾ ਪਲੰਘ ਜਿਹੜਾ ਹੈ ਉਹ ਥੱਲੇ ਉਤਰਾਇਆ ਹੈ ਤੇ ਇੰਨੀ ਦੇਰ ਨੂੰ ਇੱਕ ਫੌਜੀ ਦਸਤਾ ਪਹੁੰਚ ਗਿਆ। ਫੌਜੀ ਦਸਤਾ ਜਿਹੜਾ ਹੈ ਉਹਨੇ ਵੇਖਿਆ ਵੀ ਕਿਤੇ ਉੱਚ ਦੇ ਪੀਰ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾ ਨਿਕਲ ਜਾਣ। ਉਹਨੇ ਪਲੰਘ ਦੀ ਤਲਾਸ਼ੀ ਕਰਾਈ, ਗੁਰੂ ਮਹਾਰਾਜ ਦੀ ਤਲਾਸ਼ੀ ਕਰਾਉਣ ਵਾਸਤੇ ਕਹਿੰਦੇ ਨੇ ਸ਼ਨਾਖਤ ਕਰਨ ਦੇ ਲਈ ਕਾਜੀ ਪੀਰ ਮੁਹੰਮਦ ਜਿਹੜਾ ਨਾ ਇਹਨੂੰ ਬੁਲਾਇਆ ਗਿਆ। ਇਹ ਹੈ ਸਲੋਹ ਪਿੰਡ ਦੇ ਰਹਿਣ ਵਾਲਾ, ਕਾਜੀ ਪੀਰ ਮੁਹੰਮਦ ਸਲੋਹ ਪਿੰਡ ਦੇ ਰਹਿਣ ਵਾਲਾ ਹੈ, ਇਹਨੂੰ ਬੁਲਾਇਆ ਗਿਆ। ਇਹਨੇ ਸਤਿਗੁਰੂ ਮਹਾਰਾਜ ਨੂੰ ਤੱਕਿਆ ਤੇ ਸਿਜਦਾ ਕੀਤਾ, ਨਮਸਕਾਰ ਕੀਤੀ ਤੇ ਜਿਹੜਾ ਫੌਜਦਾਰ ਸੀ ਉਹਨੂੰ ਨਾਲ ਸਮਝਾਇਆ ਵੀ ਕਿ ਉੱਚ ਦੇ ਪੀਰ ਨੇ ਇਹਨਾਂ ਦੇ ਬਾਰੇ ਤੈਨੂੰ ਮਨ ਵਿੱਚ ਬੁਰਾ ਖਿਆਲ ਨਹੀਂ ਲਿਆਉਣਾ ਚਾਹੀਦਾ, ਚੰਗਾ ਇਹਨਾਂ ਬਾਰੇ ਸੋਚਣਾ ਚਾਹੀਦਾ। ਹਾਲੇ ਕਿ ਸਾਧ ਸੰਗਤ ਪੀਰ ਮੁਹੰਮਦ ਜਿਹੜਾ ਨਾ ਕਾਜੀ, ਇਹ ਜਾਣਦਾ ਸੀ ਸਤਿਗੁਰੂ ਮਹਾਰਾਜ ਨੂੰ, ਕਿਉਂਕਿ ਉਹਨੂੰ ਪਤਾ ਸੀ ਫਾਰਸੀ ਗੁਰੂ ਮਹਾਰਾਜ ਨੂੰ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਪੜ੍ਹਾਉਂਦਾ ਰਿਹਾ। ਪਰ ਇਹਨੇ ਆਖਿਆ ਸੱਚਮੁੱਚ ਉੱਚ ਦੇ ਪੀਰ ਨੇ, ਤੇ ਮੈਂ ਬੇਨਤੀ ਕਰਾਂ ਕਲਗੀਧਰ ਮਹਾਰਾਜ ਨਾਲੋਂ ਵੱਡਾ ਉੱਚ ਦਾ ਪੀਰ ਕਿਹੜਾ ਹੋ ਸਕਦਾ ਹੈ, ਕਿਉਂਕਿ ਇੱਕ ਪਾਸੇ ਕੁਰਾਨ ਨੂੰ ਮੰਨਣ ਵਾਲੇ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਜਾਂਦੇ ਨੇ, ਪਰ ਉਹਨਾਂ ਦੀਆਂ ਕਸਮਾਂ ਉੱਤੇ ਇਤਬਾਰ ਕਰਨ ਵਾਲੇ, ਕੁਰਾਨ ਦਾ ਆਦਰ ਕਰਨ ਵਾਲੇ ਕਲਗੀਧਰ ਮਹਾਰਾਜ, ਬੇਸ਼ੱਕ ਦੁਨਿਆਵੀ ਤੌਰ ਤੇ ਅਨੇਕਾਂ ਮੁਸੀਬਤਾਂ ਚੱਲਦੇ ਨੇ, ਪਰ ਸਤਿਗੁਰੂ ਮਹਾਰਾਜ ਕੁਰਾਨ ਦਾ ਸਤਿਕਾਰ ਕਰਦਿਆਂ ਹੋਇਆ ਆਪਣੇ ਜੀਵਨ ਦੇ ਅੰਦਰ ਇੱਕ ਉਹ ਨੇਮ ਨਿਭਾ ਰਹੇ ਨੇ ਜਿਸ ਬਾਰੇ ਉਹਨਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਕਿਹਾ, ਹਮ ਇਹ ਕਾਜ ਜਗਤ ਨੂੰ ਆਏ, ਧਰਮ ਹੇਤ ਗੁਰਦੇਵ ਪਠਾਏ। ਸਤਿਗੁਰੂ ਮਹਾਰਾਜ ਇੱਥੋਂ ਅੱਗੇ ਵੱਲ ਤੁਰੇ ਨੇ। ਧਿਆਨ ਦੇਵਿਓ ਸਾਧ ਸੰਗਤ, ਰਸਤੇ ਦੇ ਅੰਦਰ ਕਟਾਣਾ ਸਾਹਿਬ ਗੁਰਦੁਆਰਾ ਹੈ, ਇਹ ਵੀ ਲੁਧਿਆਣੇ ਦੇ ਬਿਲਕੁਲ ਨੇੜੇ ਪੈਂਦਾ। ਕਟਾਣਾ ਸਾਹਿਬ ਅੱਜ ਵੀ ਗੁਰੂ ਮਹਾਰਾਜ ਦੀ ਯਾਦ ਵਿੱਚ ਨਹਿਰ ਦੇ ਕਿਨਾਰੇ ਗੁਰੂ ਕਿਨਾਰੇ ਗੁਰੂ ਘਰ ਬਣਿਆ ਹੋਇਆ। ਅੱਗੇ ਸਤਿਗੁਰੂ ਮਹਾਰਾਜ ਆਲਮਗੀਰ ਪਹੁੰਚ ਗਏ, ਜਿਹੜਾ ਮੰਜੀ ਸਾਹਿਬ ਗੁਰਦੁਆਰਾ ਲੁਧਿਆਣੇ ਜ਼ਿਲ੍ਹੇ ਦੇ ਅੰਦਰ ਬਣਿਆ ਹੋਇਆ ਹੈ। ਇੱਥੋਂ ਭਾਈ ਗਨੀ ਖਾਂ ਤੇ ਨਬੀ ਖਾਂ ਨੂੰ ਜਿਹੜਾ ਨਾ ਰੁਖਸਤ ਕੀਤਾ ਤੇ ਉਹਨਾਂ ਨੂੰ ਇੱਕ ਹੁਕਮਨਾਮਾ ਵੀ ਦੇ ਦਿੱਤਾ ਤੇ ਆਪਣੇ ਫਰਿਆਦ ਕਹਿ ਕੇ, ਆਪਣੇ ਪੁੱਤਰ ਕਹਿ ਕੇ ਉਹਨਾਂ ਨੂੰ ਸਤਿਕਾਰ ਦਿੱਤਾ ਹੈ। ਇੱਥੋਂ ਸਤਿਗੁਰੂ ਮਹਾਰਾਜ ਹੇਰੀ ਪਿੰਡ ਪਹੁੰਚ ਗਏ। ਉਹ ਕਿਰਪਾਲ ਦਾਸ ਉਦਾਸੀ ਜਿਨ੍ਹੇ ਹਯਾਤ ਖਾਂ ਦਾ ਸਿਰ ਕੁੱਤਕੇ ਦੇ ਨਾਲ ਹੀ ਭਗਾਨੀ ਦੇ ਯੁੱਧ ਵਿੱਚ ਤੋੜ ਦਿੱਤਾ ਸੀ, ਅੱਜ ਉੱਥੇ ਮਹੰਤ ਜਿਹੜਾ ਨਾ ਕਿਰਪਾਲ ਚੰਦ ਦਾਸ ਦੇ ਉਦਾਸੀ ਦੇ ਟਿਕਾਣੇ ਤੇ ਆ। ਜਦੋਂ ਸਤਿਗੁਰੂ ਮਹਾਰਾਜ ਗਏ ਪਹਿਲੇ ਇਹਨੇ ਬੜਾ ਸਤਿਕਾਰ ਕੀਤਾ ਤੇ ਬਾਅਦ ਵਿੱਚ ਡਰ ਗਿਆ। ਡਰਨ ਕਰਕੇ ਸਤਿਗੁਰੂ ਮਹਾਰਾਜ ਨੂੰ ਅੱਗੇ ਜਾਣ ਵਾਸਤੇ ਇਹਨੇ ਬੇਨਤੀ ਕਰ ਦਿੱਤੀ ਤੇ ਪਿਆਰਿਓ ਸਤਿਗੁਰੂ ਮਹਾਰਾਜ ਇੱਥੋਂ ਜਿਵੇਂ ਅੱਗੇ ਵੱਲ ਗਏ ਰਸਤੇ ਦੇ ਅੰਦਰ ਟਿਕਾਣੇ ਤਾਂ ਬੜੇ ਆਏ, ਪਰ ਸਤਿਗੁਰੂ ਮਹਾਰਾਜ ਜਿਵੇਂ ਗਏ ਹਨ ਭਾਈ ਜੋਧ ਦੇ ਖਾਨਦਾਨ ਦੇ ਕੋਲ, ਮੇਰੀ ਬੇਨਤੀ ਪਹਿਲਾਂ ਰਾਏ ਕੱਲੇ ਦੇ ਕੋਲ ਜਾਂਦੇ ਨੇ ਤੇ ਰਾਏ ਕੱਲਾ ਸਤਿਗੁਰੂ ਮਹਾਰਾਜ ਦਾ ਸਤਿਕਾਰ ਕਰਦਾ ਹੈ। ਸਾਰੀ ਵਾਰਤਾ ਆਨੰਦਪੁਰ ਨੂੰ ਛੱਡਣ ਤੋਂ ਲੈ ਕੇ ਚਮਕੌਰ ਦੀ ਗੜੀ ਅੰਦਰ ਜੋ ਹਾਲਾਤ ਵਾਪਰੇ ਉਹਨਾਂ ਨੂੰ ਸੁਣਿਆ ਤੇ ਮਨ ਅੰਦਰ ਬੜਾ ਹੈਰਾਨ ਵੀ ਹੋਇਆ ਤੇ ਜਿਹੜੀ ਸਮੇਂ ਦੀ ਹਕੂਮਤ ਹੈ ਉਹਨੂੰ ਲਾਂਤਾਂ ਵੀ ਪਾਈਆਂ ਤੇ ਆਪਣੀ ਸੇਵਾ ਵੀ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਹਾਜ਼ਰ ਕਰ ਦਿੱਤੀ। ਸਤਿਗੁਰੂ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਰਾਏ ਕੱਲਾ ਜੇ ਕੁਝ ਕਰ ਸਕਦਾ ਤੇ ਆਪਣਾ ਇਤਬਾਰੀ ਬੰਦਾ ਕੋਈ ਇੱਥੋਂ ਭੇਜ ਜਿਹੜਾ ਸਰਹੰਦ ਦੇ ਅੰਦਰ ਜਾ ਕੇ ਖਬਰ ਲਿਆਵੇ ਕਿ ਜਦੋਂ ਸਰਸਾ ਦੇ ਕਿਨਾਰੇ ਵਿਛੋੜਾ ਹੋਇਆ ਉਸ ਤੋਂ ਬਾਅਦ ਕੋਈ ਸਿੰਘ ਜਾਂ ਪਰਿਵਾਰ ਦਾ ਜੀ ਸਰਹੰਦ ਦੇ ਅੰਦਰ ਫੜਿਆ ਤਾਂ ਨਹੀਂ ਗਿਆ, ਕਿਉਂਕਿ ਮਹਿਲਾਂ ਬਾਰੇ ਕੋਈ ਪਤਾ ਨਹੀਂ, ਮਾਤਾ ਜੀ ਬਾਰੇ ਕੋਈ ਪਤਾ ਨਹੀਂ, ਛੋਟੇ ਸਾਹਿਬਜ਼ਾਦਿਆਂ ਬਾਰੇ ਕੋਈ ਪਤਾ ਨਹੀਂ। ਤੇ ਕਹਿੰਦੇ ਨੇ ਨੂਰਾ ਮਾਹੀ ਜਿਹੜਾ ਰਾਏ ਕੱਲੇ ਦਾ ਨੌਕਰ ਸੀ ਇਹਨੂੰ ਭੇਜਿਆ ਗਿਆ ਸਰਹੰਦ ਵੱਲ। ਬੜੀ ਕਾਹਲੀ ਦੇ ਨਾਲ ਇਹ ਸਰਹੰਦ ਗਿਆ ਤੇ ਸਾਰੀ ਖਬਰ ਲੈ ਕੇ ਆਇਆ। ਇਹਨੇ ਖਬਰ ਆ ਕੇ ਸੁਣਾ ਦਿੱਤੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ। ਆਖਣ ਲੱਗਾ, ਸਤਿਗੁਰੂ ਜੀ ਭਾਣਾ ਵਾਪਰ ਗਿਆ, ਸਾਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਕਰ ਦਿੱਤੇ ਗਏ ਹਨ। ਉਸ ਵੇਲੇ ਜਿੱਥੇ ਸਾਰੇ ਲੋਕ ਅੰਸੂ ਬਹਾ ਰਹੇ ਨੇ, ਕਲਗੀਧਰ ਮਹਾਰਾਜ ਭਾਈ ਦਇਆ ਸਿੰਘ ਨੂੰ ਇੱਕ ਗੱਲ ਕਹਿੰਦੇ ਨੇ, ਦਇਆ ਸਿੰਘ ਅੱਜ ਦੀਵਾਨ ਦੀ ਸਮਾਪਤੀ ਦੀ ਅਰਦਾਸ ਤੁਸੀਂ ਨਹੀਂ ਕਰੋਗੇ, ਅੱਜ ਅਰਦਾਸ ਮੈਂ ਕਰਾਂਗਾ। ਤੇ ਜਗਿਆਸੂ ਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਅਰਦਾਸ ਆਪ ਕਿਉਂ ਕਰੋਗੇ, ਅਰਦਾਸ ਭਾਈ ਦਇਆ ਸਿੰਘ ਰੋਜ਼ ਕਰਦੇ ਨੇ, ਭਾਈ ਦਇਆ ਸਿੰਘ ਜੀ ਕਰਨਗੇ। ਮਹਾਰਾਜ ਕਹਿਣ ਲੱਗੇ, ਨਹੀਂ ਅੱਜ ਅਸੀਂ ਅਰਦਾਸ ਕਰਨੀ ਏ, ਕਿਉਂਕਿ ਜਿਹੜੀ ਅਮਾਨਤ ਵਾਹਿਗੁਰੂ ਕੋਲੋਂ ਸਾਨੂੰ ਪ੍ਰਾਪਤ ਹੋਈ ਉਸ ਵਿਚ ਖਿਆਨਤ ਨਹੀਂ ਹੋਈ, ਸਹੀ ਸਲਾਮਤ ਵਾਹਿਗੁਰੂ ਦੇ ਦਰ ਤੇ ਪਹੁੰਚ ਗਈ ਤੇ ਅੱਜ ਸ਼ੁਕਰਾਨਾ ਅਸੀਂ ਉਸ ਅਕਾਲ ਪੁਰਖ ਦਾ ਕਰਨਾ। ਮੇਰੀ ਬੇਨਤੀ, ਇੱਥੇ ਸਤਿਗੁਰੂ ਮਹਾਰਾਜ ਨੇ ਦਬ ਦਾ ਜਿਹਨੂੰ ਆਪਾਂ ਕਾਈ ਦਾ ਦਰਖਤ ਬੂਟਾ ਵੀ ਕਹਿ ਦਿੰਦੇ ਹਾਂ, ਉਸ ਦੀ ਜੜ ਨੂੰ ਖੋਦਣਾ ਸ਼ੁਰੂ ਕੀਤਾ ਤੇ ਤੀਰ ਦੀ ਨੋਕ ਨਾਲ ਜੜ ਪੁੱਟ ਦਿੱਤੀ। ਤੇ ਨਾਲ ਹੀ ਮਹਾਰਾਜ ਨੇ ਇੱਕ ਗੱਲ ਕਹੀ, ਜਿਸ ਹਕੂਮਤ ਨੂੰ ਗੁਰੂ ਮਹਾਰਾਜ ਦੇ ਇਹ ਬਚਨ ਸਨ ਕਿ ਸ਼ੀਰ ਖੋਰ ਬੱਚਿਆਂ ਦੇ ਕੋਲੋਂ ਡਰ ਲੱਗਦਾ ਹੈ, ਉਸ ਹਕੂਮਤ ਦੀ ਜੜ ਅੱਜ ਵੀ ਪੁੱਟੀ ਗਈ ਹੈ। ਤੇ ਸਤਿਗੁਰੂ ਮਹਾਰਾਜ ਇੱਥੋਂ ਰਾਏ ਕੱਲੇ ਦੇ ਕੋਲੋਂ ਅੱਗੇ ਗਏ, ਜਿਵੇਂ ਭਾਈ ਜੋਧ ਦੇ ਪਰਿਵਾਰ ਭਾਈ ਲਖਮੀਰ ਸ਼ਮੀਰ ਤੇ ਤਖਤਮਲ ਨੇ ਆਦਰ ਦਿੱਤਾ, ਇੱਥੋਂ ਹੀ ਦੀਨੇ ਕਾਂਗੜ ਆਪਾਂ ਕਹਿੰਦੇ ਹਾਂ, ਮਹਾਰਾਜ ਨੇ ਇੱਕ ਜ਼ਫਰਨਾਮਾ ਚਿੱਠੀ ਔਰੰਗਜ਼ੇਬ ਦੇ ਨਾਮ ਤੇ ਲਿਖੀ, ਜਿਸ ਵਿਚ ਉਹਨੂੰ ਬੜਾ ਝੰਜੋੜਿਆ ਤੇ ਉਸਦੀ ਜ਼ਾਲਮ ਆਤਮਾ ਜਿਹੜੀ ਹੈ ਇਹਨੂੰ ਸਾਧ ਸੰਗਤ ਝੰਜੋੜਨ ਵਾਸਤੇ ਬੜਾ ਕੁਝ ਕਿਹਾ। ਵਿਦਵਾਨ ਸੱਜਣ ਕਹਿੰਦੇ ਨੇ ਕਿ ਔਰੰਗਜ਼ੇਬ ਦੀ ਮੌਤ ਇਹ ਚਿੱਠੀ ਪੜ੍ਹਦਿਆਂ ਹੀ ਹੋ ਗਈ, ਕਿਉਂਕਿ ਉਸਨੇ ਜੋ ਕਾਰਨਾਮੇ ਕੀਤੇ, ਉਸ ਦੇ ਜਰਨੈਲਾਂ ਨੇ ਜੋ ਕੁਝ ਕੀਤਾ, ਪਹਾੜੀ ਰਾਜਿਆਂ ਨੇ ਜੋ ਕੁਝ ਕੀਤਾ, ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਉਹ ਸਾਰਾ ਕੁਝ ਬਿਆਨ ਕਰ ਦਿੱਤਾ। ਭਾਈ ਦਇਆ ਸਿੰਘ ਜੀ ਇਹ ਜ਼ਫਰਨਾਮਾ ਚਿੱਠੀ ਲੈ ਕੇ ਔਰੰਗਜ਼ੇਬ ਵੱਲ ਦੱਖਣ ਦਿਸ਼ਾ ਵੱਲ ਚਲੇ ਗਏ ਨੇ, ਉਧਰ ਉਸ ਨਾਲ ਮੁਲਾਕਾਤ ਹੋਈ ਏ। ਇਧਰ ਗੁਰੂ ਮਹਾਰਾਜ ਦੇ ਦੀਨਾ ਕਾਂਗੜ ਦੇ ਟਿਕੇ ਹੋਣ ਦਾ ਪਤਾ ਜਿਹੜਾ ਹੈ ਉਹ ਸੂਬਾ ਸਰਹੰਦ ਨੂੰ ਵੀ ਲੱਗ ਗਿਆ, ਕਿਉਂਕਿ ਸੀਤਲਪੁਰੀ ਸਾਧ ਇੱਥੇ ਰਹਿੰਦਾ, ਉਸ ਦਾ ਚੇਲਾ ਸਰਹੰਦ ਦੇ ਰਹਿਣ ਵਾਲਾ ਹੈ, ਉਹ ਕੁਦਰਤੀ ਤੌਰ ਤੇ ਇੱਥੇ ਹੈ। ਜਦੋਂ ਉਹ ਵਾਪਸ ਗਿਆ ਤੇ ਉਹਨੇ ਇਹ ਗੱਲ ਫੈਲਾ ਦਿੱਤੀ ਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀਨੇ ਦੇ ਅੰਦਰ ਬਹੁਤ ਹੀ ਸਹੀ ਸਲਾਮਤ ਢੰਗ ਦੇ ਨਾਲ ਵਿਚਰ ਰਹੇ ਨੇ ਤੇ ਸੰਗਤਾਂ ਇਕੱਠੀਆਂ ਕਰ ਰਹੇ ਨੇ, ਅੰਮ੍ਰਿਤ ਦੀ ਦਾਤ ਵੀ ਸੰਗਤਾਂ ਨੂੰ ਦੇ ਰਹੇ ਨੇ। ਸਤਿਗੁਰੂ ਮਹਾਰਾਜ ਦੇ ਇੱਥੇ ਹੋਣ ਦਾ ਜਦੋਂ ਪਤਾ ਲੱਗਾ ਤੇ ਕਹਿੰਦੇ ਨੇ ਸੂਬਾ ਸਰਹੰਦ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ ਕਿ ਹਕੂਮਤ ਦੇ ਬਾਗੀ ਗੁਰੂ ਨੂੰ ਤੂੰ ਆਪਣੇ ਘਰ ਵਿਚ ਟਿਕਾਇਆ ਹੋਇਆ ਹੈ, ਜੇ ਆਪਣਾ ਭਲਾ ਚਾਹੁੰਦਾ ਤੇ ਇਹਨਾਂ ਨੂੰ ਸਾਡੇ ਹਵਾਲੇ ਕਰ ਦੇ। ਸ਼ਮੀਰ ਲਖਮੀਰ ਤਖਤਮਲ ਨੇ ਅੱਗੋ ਜਵਾਬ ਦਿੱਤਾ, ਚਿੱਠੀ ਲਿਆਉਣ ਵਾਲੇ ਨੂੰ ਕਿਹਾ ਕਿ ਸੂਬਾ ਸਰਹੰਦ ਜਿਸ ਤਰ੍ਹਾਂ ਤੂੰ ਆਪਣੇ ਪੀਰਾਂ ਤੇ ਫਕੀਰਾਂ ਦਾ ਸਤਿਕਾਰ ਕਰਦਾ ਇਸੇ ਤਰ੍ਹਾਂ ਅਸੀਂ ਆਪਣੇ ਗੁਰੂ ਦਾ ਸਤਿਕਾਰ ਕਰਦੇ ਹਾਂ, ਅਸੀਂ ਕੋਈ ਗਲਤੀ ਨਹੀਂ ਕੀਤੀ, ਆਪਣੇ ਗੁਰੂ ਨੂੰ ਆਪਣੇ ਘਰ ਦੇ ਅੰਦਰ ਟਿਕਾਇਆ ਹਾਂ, ਜਦੋਂ ਤੱਕ ਸਾਡੇ ਸਰੀਰ ਦੇ ਅੰਦਰ ਪ੍ਰਾਣ ਹਨ ਗੁਰੂ ਮਹਾਰਾਜ ਨੂੰ ਅਸੀਂ ਹਵਾਲੇ ਨਹੀਂ ਕਰ ਸਕਦੇ। ਹੁਣ ਆਪਣਾ ਇਤਬਾਰੀ ਬੰਦਾ ਚਿੱਠੀ ਲਿਆਉਣ ਵਾਲੇ ਦੇ ਨਾਲ ਤੋਰ ਦਿੱਤਾ ਤੇ ਜਦੋਂ ਸੂਬਾ ਸਰਹੰਦ ਨੂੰ ਸੁਨੇਹਾ ਮਿਲਿਆ ਲਖਮੀਰ ਸ਼ਮੀਰ ਤੇ ਤਖ਼ਤ ਮਲਦਾ ਉਹਨੇ ਫੌਜਾਂ ਚਾੜਨ ਦਾ ਹੁਕਮ ਜਾਰੀ ਕਰ ਦਿੱਤਾ। ਹੁਣ ਸਤਿਗੁਰੂ ਮਹਾਰਾਜ ਦੇ ਉੱਤੇ ਹਮਲਾ ਕਰਨ ਵਾਸਤੇ ਸੂਬਾ ਸਰਹੰਦ ਦੀ ਫੌਜ ਆ ਰਹੀ ਏ। ਧਿਆਨ ਦੇਵਿਓ, ਇਧਰੋਂ ਸਤਿਗੁਰੂ ਮਹਾਰਾਜ ਨੇ ਇੱਥੋਂ ਅੱਗੇ ਆਪਣਾ ਸਫ਼ਰ ਆਰੰਭ ਕੀਤਾ ਤੇ ਜਿਵੇਂ ਕੋਟ ਕਪੂਰੇ ਪਹੁੰਚ ਗਏ, ਕਪੂਰੇ ਦੇ ਕੋਲੋਂ ਜਗ੍ਹਾ ਮੰਗੀ, ਉਹਨੇ ਇਨਕਾਰੀ ਕਰ ਦਿੱਤੀ ਤੇ ਮਹਾਰਾਜ ਨੇ ਆਖਿਆ ਚੱਲ ਤੂੰ ਆਪਣੀ ਜਗ੍ਹਾ ਨਹੀਂ ਦਿੰਦਾ ਤੇ ਘੱਟੋ ਘੱਟ ਆਪਣਾ ਇਤਬਾਰੀ ਬੰਦਾ ਸਾਡੇ ਨਾਲ ਤੋਰ ਦੇ। ਸਤਿਗੁਰੂ ਮਹਾਰਾਜ ਦਾ ਕਹਿਣਾ ਮੰਨ ਕੇ ਉਹਨੇ ਆਪਣਾ ਜਿਹੜਾ ਸੀ ਨਾ ਭਤੀਜਾ ਸਤਿਗੁਰੂ ਮਹਾਰਾਜ ਦੇ ਨਾਲ ਤੋਰ ਦਿੱਤਾ। ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਅੱਗੇ ਵੱਲ ਤੁਰੇ ਨੇ ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਸੁਨੀਅਰ ਪਿੰਡ ਦੇ ਕੋਲ ਪਹੁੰਚ ਗਏ ਤੇ ਆ ਮਾਝੇ ਦੀ ਜਿਹੜੀ ਸੰਗਤ ਹੈ ਨਾ ਉਹ ਵੀ ਗੁਰੂ ਮਹਾਰਾਜ ਦੀ ਸ਼ਰਨ ਵਿਚ ਆ ਗਈ, ਜਿਨ੍ਹਾਂ ਦੇ ਵਿਚ ਬਹੁਤੇ ਚੌਧਰੀ ਸਨ, ਜਿਨ੍ਹਾਂ ਨੇ ਇਲਾਕੇ ਦੇ ਜਿਹੜੇ ਚੌਧਰੀ ਨੇ ਉਹਨਾਂ ਨੂੰ ਆਖਿਆ ਕਿ ਅਸੀਂ ਗੁਰੂ ਮਹਾਰਾਜ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਲੜਾਈਆਂ ਛੱਡ ਦੇਵੋ ਤੇ ਜਿਹੜਾ ਨਾ ਅਮਨ ਚੈਨ ਵਾਲਾ ਰਾਹ ਅਪਣਾਓ, ਜੋ ਕੁਝ ਵਾਪਰਿਆ ਤੇ ਜੋ ਕੁਝ ਹੋਇਆ ਉਹ ਅਸੀਂ ਸਮਝੌਤਾ ਵਿਚ ਪੈ ਕੇ ਕਰਾ ਦੇਵਾਂਗੇ। ਹੁਣ ਜਦੋਂ ਗੁਰੂ ਮਹਾਰਾਜ ਦੇ ਕੋਲ ਪਹੁੰਚੇ ਇਹਨਾਂ ਨੇ ਆਪਣੀ ਗੱਲ ਮੰਨ ਦੀ ਕਰ ਦਿੱਤੀ ਤੇ ਸਤਿਗੁਰੂ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਸੁਣਿਆ ਹੈ ਗੁਰੂ ਉਪਦੇਸ਼ ਕਰਦਾ ਹੈ ਤੇ ਸਿੱਖ ਉਸ ਉਪਦੇਸ਼ ਨੂੰ ਮੰਨਦਾ ਹੈ, ਪਰ ਤੁਸੀਂ ਤਾਂ ਉਪਦੇਸ਼ ਕਰਨ ਵਾਸਤੇ ਆਇਓ, ਮੰਨਣ ਵਾਸਤੇ ਨਹੀਂ ਆਏ। ਤੁਹਾਨੂੰ ਰੱਖਣ ਦਾ ਸਾਨੂੰ ਕੋਈ ਲਾਭ ਨਹੀਂ। ਤੁਸੀਂ ਅੱਜ ਵੀ ਗਏ ਤੇ ਕੱਲ ਵੀ ਗਏ ਤੇ ਜੇ ਤੁਸੀਂ ਨਹੀਂ ਚਾਹੁੰਦੇ ਸਾਡੇ ਕੋਲ ਰਹਿਣਾ ਤੇ ਲਿਖ ਦਿਓ, ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਇਹਨਾਂ ਨੇ ਬੜੀ ਕਾਹਲੀ ਦੇ ਨਾਲ ਲਿਖ ਦਿੱਤਾ। ਗੁਰੂ ਮਹਾਰਾਜ ਅੱਗੇ ਵਾਲੇ ਪਾਸੇ ਤੁਰ ਪਏ ਤੇ ਸਾਧ ਸੰਗਤ ਭਾਈ ਮਹਾਂ ਸਿੰਘ ਤੇ ਬੀਬੀ ਭਾ ਕੌਰ ਜਿਨ੍ਹਾਂ ਉੱਤੇ ਅਕਾਲ ਪੁਰਖ ਨੇ ਕਿਰਪਾ ਕੀਤੀ, ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਆਪਣੇ ਸਾਥੀਆਂ ਨੂੰ ਲੈ ਕੇ ਖਦਰਾਣੇ ਦੀ ਢਾਬ ਤੇ ਪਹੁੰਚ ਗਏ, ਜਿੱਥੇ ਅੱਜ ਮੁਕਤਸਰ ਗੁਰਦੁਆਰਾ ਹੈ। ਸਤਿਗੁਰੂ ਮਹਾਰਾਜ ਉੱਚੀ ਟਿੱਬੀ ਦੇ ਉੱਤੇ ਜਾ ਕੇ ਬਿਰਾਜਮਾਨ ਹੋ ਗਏ। ਦੁਸ਼ਮਣ ਦੀ ਫੌਜ ਦੀ ਉਡੀਕ ਕਰਨ ਲੱਗੇ ਇਨ੍ਹਾਂ ਸਿੰਘਾਂ ਨੇ ਜਿਹੜੇ ਖਦਰਾਣੇ ਦੀ ਢਾਬ ਤੇ ਮੋਰਚੇ ਲਾ ਕੇ ਬੈਠੇ ਨੇ, ਝਾੜੀਆਂ ਦੇ ਉੱਤੇ ਆਪਣੀਆਂ ਚਾਦਰਾਂ ਪਾ ਦਿੱਤੀਆਂ ਵੀ ਦੁਸ਼ਮਣ ਨੂੰ ਲੱਗੇ ਕਿ ਇੱਥੇ ਸ਼ੌਣੀ ਹੈ, ਤੰਬੂ ਲੱਗੇ ਹੋਏ ਹਨ, ਭਾਰੀ ਗਿਣਤੀ ਦੇ ਵਿੱਚ ਸਿੰਘ ਹਨ। ਤੇ ਜਦੋਂ ਸੂਬਾ ਸਰਹੰਦ ਕਪੂਰੇ ਦੇ ਸਹਿਤ ਪਹੁੰਚਿਆ ਹੈ ਸਾਧ ਸੰਗਤ ਇੱਥੇ, ਸਿੰਘਾਂ ਨੇ ਜਿਸ ਢੰਗ ਦੇ ਨਾਲ ਇਸ ਦਾ ਮੁਕਾਬਲਾ ਕੀਤਾ, ਭਾਵੇਂ ਸਾਰੇ ਜੂਝਦੇ ਹੋਏ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਗਏ, ਪਰ ਸੂਬਾ ਸਰਹੰਦ ਨੂੰ ਮਜਬੂਰ ਹੋਣਾ ਪਿਆ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿਵੇਂ ਉਹ ਵਾਪਸ ਮੁੜਿਆ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਜਿਹੜੇ ਸ਼ਹੀਦੀ ਦਾ ਜਾਮ ਪੀਂਦੇ ਨੇ ਉਹਨਾਂ ਨੂੰ ਜਿਵੇਂ ਮਾਨ ਤੇ ਸਤਿਕਾਰ ਬਖਸ਼ਿਆ। ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਇਹ ਮੇਰਾ 5,000, ਇਹ ਮੇਰਾ 10,000, ਇਹ ਮੇਰਾ 20,000 ਤੇ ਸਾਧ ਸੰਗਤ ਜਿਹੜਾ ਮਾਨ ਸਾਹਿਬਜ਼ਾਦਿਆਂ ਨੂੰ ਪ੍ਰਾਪਤ ਨਹੀਂ ਹੋਇਆ, ਭਾਈ ਮਹਾਂ ਸਿੰਘ ਨੂੰ ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਨੇ ਉਹਨੂੰ ਘਾਇਲ ਅਵਸਥਾ ਦੇ ਅੰਦਰ ਜਿਹੜਾ ਅੰਤਮ ਸਵਾਸਾਂ ਤੇ ਪਿਆ ਹੋਇਆ ਹੈ ਉਸਦਾ ਸੀਸ ਆਪਣੀ ਝੋਰੀ ਦੇ ਅੰਦਰ ਰੱਖਿਆ ਤੇ ਕਹਿੰਦੇ ਨੇ ਕਮਰ ਕੱਸਾ ਜਾਂ ਰੁਮਾਲੇ ਦੇ ਨਾਲ ਉਸਦਾ ਸੀਸ ਮੂੰਹ ਪੂੰਜਿਆ ਤੇ ਮੂੰਹ ਪੂੰਜਣ ਤੋਂ ਬਾਅਦ ਉਸਦੀ ਇੱਛਾ ਵੀ ਪੁੱਛੀ ਤੇ ਉਹਨੇ ਆਪਣੀ ਇੱਛਾ ਕੇਵਲ ਇਹ ਜ਼ਾਹਰ ਕੀਤੀ ਕਿ ਮਹਾਰਾਜ ਬਖਸ਼ ਲਓ ਮੈਨੂੰ ਨਹੀਂ ਬਲਕਿ ਮੇਰੇ ਸਾਥੀਆਂ ਨੂੰ ਵੀ ਮੇਰੇ ਨਾਲ। ਤੇ ਸਤਿਗੁਰੂ ਮਹਾਰਾਜ ਨੇ ਜਿਵੇਂ ਬਖਸ਼ਿਸ਼ ਕੀਤੀ, ਬੀਬੀ ਭਾ ਕੌਰ ਜਿਹੜੀ ਘਾਇਲ ਅਵਸਥਾ ਦੇ ਅੰਦਰ ਹੈ ਉਸਦਾ ਇਲਾਜ ਕੀਤਾ ਤੇ ਅੰਤ ਵਿਚ ਬੀਬੀ ਭਾ ਕੌਰ ਵੀ ਮਹਾਰਾਜ ਦੇ ਨਾਲ ਨਾਦੇੜ ਦੀ ਧਰਤੀ ਤੱਕ ਗਏ। ਉੱਥੇ ਜਾ ਕੇ ਉਹਨੇ ਆਪਣਾ ਸਰੀਰ ਛੱਡਿਆ। ਸਾਧ ਸੰਗਤ, ਸਤਿਗੁਰੂ ਮਹਾਰਾਜ ਨੇ ਜਿਸ ਢੰਗ ਦੇ ਨਾਲ ਸਾਡੀ ਖਾਤਰ ਇਹ ਸਭ ਕੁਝ ਕੀਤਾ ਤੇ ਬਿਲਕੁਲ ਸਾਨੂੰ ਅੱਜ ਇਹ ਸਾਰੇ ਦਿਹਾੜੇ ਮਨਾਉਂਦੇ ਆ। ਇੱਕ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਏ, ਮੇਰੀ ਬੇਨਤੀ ਸਾਧ ਸੰਗਤ, ਹਾਂ ਕਈ ਹੋਣਗੇ ਪਿਓ ਕਰਕੇ ਮਹਾਨ, ਕਈ ਹੋਣਗੇ ਪੁੱਤਰਾਂ ਕਰਕੇ ਮਹਾਨ, ਕਈ ਹੋਣਗੇ ਆਪਣੇ ਕਾਰਨਾਮਿਆਂ ਕਰਕੇ ਮਹਾਨ, ਪਰ ਕਲਗੀਧਰ ਪਾਤਸ਼ਾਹ ਪਿਤਾ ਕਰਕੇ ਵੀ ਮਹਾਨ, ਪੁੱਤਰਾਂ ਕਰਕੇ ਵੀ ਮਹਾਨ ਤੇ ਆਪਣੇ ਕਾਰਨਾਮਿਆਂ ਕਰਕੇ ਵੀ ਮਹਾਨ ਨੇ। ਐਸੇ ਮਹਾਨ ਸਤਿਗੁਰਾਂ ਦੇ ਦਿਹਾੜੇ ਮਨਾਉਂਦਿਆਂ ਹੋਇਆ, ਭਾਵੇਂ ਉਹ ਸ਼ਹਾਦਤ ਦੇ ਦਿਹਾੜੇ ਨੇ, ਭਾਵੇਂ ਸਾਕਿਆਂ ਦੀ ਗੱਲ ਏ,
ਤੇ ਭਾਵੇਂ ਗੁਰੂ ਮਹਾਰਾਜ ਦੇ ਆਗਮਨ ਪੁਰਬ ਦੀ ਗੱਲ ਹੈ, ਸਾਨੂੰ ਕੇਵਲ ਤੇ ਕੇਵਲ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜੋ ਕੁਝ ਕੀਤਾ ਮਹਾਰਾਜ ਨੇ ਧਰਮ ਦੀ ਖਾਤਰ ਕੀਤਾ, ਇਉਂ ਕਹਿ ਲਈਏ ਇਨਸਾਨੀਅਤ ਦੀ ਖਾਤਰ ਕੀਤਾ, ਤੇ ਜੋ ਕੁਝ ਮਹਾਰਾਜ ਨੇ ਕੀਤਾ ਅੱਜ ਉਹਨੂੰ ਯਾਦ ਕਰਦਿਆਂ ਆਪਾਂ ਵੀ ਸ਼ਬਦ ਗੁਰੂ ਤੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਆਓ ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੋ। ਜਿਹੜੀ ਗੱਲ ਮਹਾਰਾਜ ਕਹਿ ਰਹੇ ਨੇ ਕਿ ਜਿਹੜਾ ਹਿਰਦਾ ਹੰਕਾਰੀ ਹੈ ਉਹ ਹਮੇਸ਼ਾ ਝੱਲਾ ਹੀ ਹੋਇਆ ਰਹਿੰਦਾ ਹੰਕਾਰ ਦੇ ਕਾਰਨ।
ਹੀਓ ਮਹਾਰਾਜ ਰੀਵਾਇਓ ਦੀਹੜ ਨਿਆਈ ਮੋਹਿ ਫਾਕਿਓ ਰੇ।
ਹੀਓ ਮਹਾਰਾਜ ਰੀ ਮਾਇਓ, ਇਹ ਜਿਹੜੀ ਮਾਇਆ ਹੈ ਇਹ ਵੀ ਮਹਾਰਾਜ ਦੀ ਵਾਹਿਗੁਰੂ ਦੀ ਉਹਨੇ ਬਣਾਈ। ਕਿਉਂਕਿ ਆਪਾਂ ਬਹੁਤ ਵਾਰੀ ਇਹ ਬਚਨ ਪੜ੍ਹਦੇ ਹਨ, ਪਹਿਲ ਪੁਰਸ਼ਾ ਫਿਰਾ ਪਹਿਲ ਪੁਰਸ਼ਾ ਆਬਰਾ ਅਦੋਂ ਅਥੋਨ ਪੁਰਸ਼ਾ ਦਮਰਾ। ਪਹਿਲਾਂ ਰੱਬ ਨੇ ਆਪਣਾ ਆਪ ਬਣਾਇਆ ਤੇ ਦੂਜੀ ਉਹਨੇ ਮਾਇਆ ਪੈਦਾ ਕੀਤੀ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ। ਇੱਥੇ ਮਹਾਰਾਜ ਕਹਿੰਦੇ ਨੇ ਮਹਾਰਾਜ ਦੀ ਬਣਾਈ ਹੋਈ ਜਿਹੜੀ ਮਾਇਆ ਹੈ ਉਸ ਦਾ ਪ੍ਰਭਾਵ ਇਸ ਦੇ ਮਨ ਤੇ ਪੈ ਗਿਆ। ਭਾਵ ਮਹਾਰਾਜ ਦੀ ਬਣਾਈ ਹੋਈ ਮਾਇਆ ਜਿਹੜੀ ਹੈ ਉਸ ਦਾ ਪ੍ਰਭਾਵ ਇਸ ਦੇ ਹਿਰਦੇ ਤੇ ਪੈ ਗਿਆ, ਮਨ ਤੇ ਪੈ ਗਿਆ।
ਰਹਾਉ
ਡੀਹਰ ਨਿਆਈ ਮੋਇ ਫਾਕਿਓ ਰੇ। ਹੁਣ ਡੀਹਰ ਦੇ ਅਰਥ ਵਿਦਵਾਨਾਂ ਨੇ ਡੈਨ ਵੀ ਕੀਤੇ ਨੇ, ਜਿਵੇਂ ਡੈਨ ਖਾ ਲੈਂਦੀ ਨਾ ਕਾਲਜੇ ਨੂੰ, ਡੈਨ ਵੀ ਅਰਥ ਕੀਤੇ ਨੇ, ਪਰ ਬਹੁਤਿਆਂ ਨੇ ਕੀਤੇ ਨੇ ਮੱਛੀ, ਕਿਉਂਕਿ ਮੱਛੀ ਲਾਲਚ ਵਸੀ ਹੋ ਕੇ ਕੁੰਡੀ ਨੂੰ ਮੂੰਹ ਪਾਉਂਦੀ ਹੈ ਤੇ ਕੁੰਡੀ ਗਲੇ ਦੇ ਅੰਦਰ ਫਸ ਜਾਂਦੀ ਤੇ ਉਹ ਕੁੰਡੀ ਹੀ ਉਸਦੇ ਮੌਤ ਦਾ ਕਾਰਨ ਬਣਦੀ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਹੀਓ ਮਹਾਰਾਜ ਰੀ ਮਾਇਓ ਡੀਹਰ ਨਿਆਈ ਮੋਇ ਫਾਕਿਓ ਰੇ। ਜਿਹੜਾ ਹੰਕਾਰੀ ਹਿਰਦਾ ਹੰਕਾਰ ਵਿੱਚ ਝੱਲਾ ਹੋਇਆ ਹੋਇਆ ਹੈ ਉਸ ਹਿਰਦੇ ਨੂੰ ਮਹਾਰਾਜ ਦੀ ਮਾਇਆ ਨੇ ਇਉਂ ਆਪਣੇ ਮੋਹ ਵਿੱਚ ਫਸਾ ਲਿਆ, ਮੋਹ ਵਿੱਚ ਜਕੜ ਲਿਆ, ਜਿਵੇਂ ਮੱਛੀ ਜਿਹੜੀ ਹੈ ਲਾਲਚ ਵਸੀ ਹੋ ਕੇ ਕੁੰਡੀ ਦੇ ਵਿੱਚ ਆਪਣੇ ਆਪ ਨੂੰ ਫਸਾ ਲੈਂਦੀ, ਜਾਂ ਜਿਵੇਂ ਕੁੰਡੀ ਉਸਦੇ ਗਲੇ ਵਿੱਚ ਫਸ ਜਾਂਦੀ। ਇਸੇ ਤਰ੍ਹਾਂ ਹੰਕਾਰੀ ਬੰਦਾ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਜੀਵਨ ਦੇ ਅੰਦਰ ਵਿਚਰਦਾ। ਮਾਇਆ ਦੀ ਖਾਤਰ ਬੰਦਾ ਕੀ ਨਹੀਂ ਕਰਦਾ। ਸਤਿਗੁਰੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਦੁਆਰੇ ਦੁਆਰ ਸਵਾਰ ਜਿਉ ਡੋਲਤ ਨੈ ਸੁਧ ਰਾਮ ਭਜਨ ਕੀ। ਲੈਂਦਾ ਬਦ ਦੁਆਏ ਤੋਂ ਮਾਇਆ ਕਰੇ ਇਕੱਤ, ਜਿਸ ਨੂੰ ਤੂੰ ਪਤਿਆਏ ਦਾ ਸੋ ਸਨ ਤੁਝੇ ਅਨਿਤ। ਮਾਇਆ ਇਕੱਤਰ ਕਰਦੇ ਪਰ ਲੋਕਾਂ ਦੀਆਂ ਵੱਧ ਅਸੀਸਾਂ ਵੀ ਲੈਂਦਾ, ਕਿਉਂਕਿ ਪਾਪਾਂ ਬਾਜ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਹੁਣ ਇੱਥੇ ਧਿਆਨ ਰੱਖਣਾ, ਮਾਇਆ ਰੱਬ ਦੀ, ਜਿਹੜੇ ਰੱਬ ਦੀ ਜਾਣ ਕੇ ਵਰਤਦੇ ਨੇ ਉਹਨਾਂ ਉੱਤੇ ਕੋਈ ਅਸਰ ਨਹੀਂ, ਕਿਉਂਕਿ ਦੋਵਾਂ ਕਾਟਾਗਰੀਆਂ ਦਾ ਜ਼ਿਕਰ ਕੀਤਾ ਨਾ ਪਾਵਨ ਬਾਣੀ ਦੇ ਅੰਦਰ। ਇੱਕ ਪਾਸੇ ਮਹਾਰਾਜ ਕਿਰਪਾ ਕਰਦੇ ਨੇ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਡੀਹਰ ਨਿਆਈ ਮੋਇ ਫਾਕਿਓ ਰੇ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਅੱਗੇ ਗੁਰਮੁਖ ਕੋਈ ਗਾਰਡੂ ਤਿੰਨ ਮਲ ਦਲ ਲਾਈ ਪਾਏ। ਮਾਇਆ ਨੂੰ ਸਪਰੀ ਨਾਲ ਇੱਥੇ ਤੁਲਨਾ ਦਿੱਤੀ। ਸਪਰੀ ਸਭਨਾਂ ਨੂੰ ਡੰਗ ਮਾਰਦੀ ਹੈ, ਪਰ ਜਿਸ ਕੋਲ ਗਾਰੜੂ ਮੰਤਰ ਹੁੰਦਾ ਹੈ ਉਹ ਸਪਰੀ ਨੂੰ ਆਪਣੇ ਰੁਜ਼ਗਾਰ ਵਾਸਤੇ ਵੀ ਵਰਤਦਾ ਹੈ। ਆ ਤੁਸੀਂ ਵੇਖਦੇ ਹੋ ਨਾ, ਬਹੁਤ ਸਾਰੇ ਜੋਗੀ ਲੋਕ ਸਾਡੇ ਘਰਾਂ ਦੇ ਵਿੱਚ ਸੱਪ ਵਿਖਾਉਣ ਵਾਸਤੇ ਲੈ ਆਉਂਦੇ ਨੇ, ਲੋਕਾਂ ਨੂੰ ਵਿਖਾਉਂਦੇ ਨੇ, ਸੱਪਾਂ ਨੂੰ ਆਪਣੇ ਰੁਜ਼ਗਾਰ ਵਾਸਤੇ ਵਰਤਦੇ ਨੇ, ਕਿਉਂਕਿ ਉਹਨਾਂ ਕੋਲ ਗਾਰੜੂ ਮੰਤਰ ਹੈ। ਮਹਾਰਾਜ ਕਿਰਪਾ ਕਰਦੇ ਨੇ, ਮਾਇਆ ਨਾਗਨੀ ਏ, ਜਗਤ ਨੂੰ ਇਹਨੇ ਜਗੜਿਆ ਹੋਇਆ, ਸਾਰਾ ਜਗਤ ਇਸ ਦੀ ਲਪੇਟ ਵਿੱਚ ਆਇਆ ਹੋਇਆ, ਪਰ ਜਿਹੜੇ ਵਾਹਿਗੁਰੂ ਦਾ ਨਾਮ ਰੂਪੀ ਗਾਰੜੂ ਮੰਤਰ ਜਾਣਦੇ ਨੇ ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ, ਉਹ ਮਾਇਆ ਨੂੰ ਮਲ ਦਲ ਕੇ ਆਪਣੇ ਪੈਰੀ ਲਾਈ ਰੱਖਦੇ ਨੇ। ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ, ਕਿਉਂਕਿ ਮਹਾਰਾਜ ਕਿਰਪਾ ਕਰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿੰਦੰਤਾ ਜਗ ਖਾਇਆ, ਪਰ ਨਾਲ ਹੀ ਕਹਿ ਦਿੱਤਾ ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਸੱਚੇ ਦੇ ਨਾਮ ਨਾਲ ਚਿਤ ਲਾ ਲਿਆ ਉਭਰ ਗਏ, ਇਸ ਤੋਂ ਉਭਰ ਬਚ ਗਏ। ਕਿਉਂਕਿ ਅੱਗੇ ਗੱਲ ਫਿਰ ਉਹ ਕਹਿ ਦਿੱਤੀ, ਬਿਨ ਨਾਵੇਂ ਜਗ ਕਮਲਾ ਫਿਰੈ, ਬਿਨ ਨਾਵੇਂ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ, ਨਿਫਲ ਜਨਮ ਗਵਾਇਆ ਸੁਖਦਾਤਾ, ਮਨ ਨਾ ਵਸਾਇਆ ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜਾ ਹਿਰਦਾ ਹੰਕਾਰੀ ਏ, ਹੰਕਾਰ ਵਿੱਚ ਅੱਲਾ ਹੋਇਆ ਪਿਆ, ਮਹਾਰਾਜ ਦੀ ਪੈਦਾ ਕੀਤੀ ਹੋਈ ਮਾਇਆ ਨੇ ਉਹਨੂੰ ਇਉਂ ਆਪਣੇ ਮੋਹ ਵਿੱਚ ਫਸਾ ਲਿਆ ਹੈ ਜਿਵੇਂ ਮੱਛੀ ਕੁੰਡੀ ਦੇ ਵਿੱਚ ਫਸ ਜਾਂਦੀ ਲਾਲਚ ਵਸੀ ਹੋ ਕੇ।
ਘਣੋ 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 ਸਦ ਲੋੜਾ, ਬਿਨ ਲਹਿਣੇ ਕੈਠ ਪਾਇਓ ਰੇ।
ਕੋਈ ਹੈ ਬੰਦਾ ਜਿਹੜਾ ਘੱਟ ਮੰਗੇ? ਹਰ ਬੰਦਾ ਵੱਧ ਤੋਂ ਵੱਧ ਮੰਗਦਾ। ਘਣੋ 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 ਸਦ ਲੋੜਾ, ਹਰ ਬੰਦਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ, ਵੱਧ ਤੋਂ ਵੱਧ ਮਾਇਆ ਆਪਣੇ ਜੀਵਨ ਦੇ ਅੰਦਰ ਇਕੱਤਰ ਕਰਦਾ ਹੈ। ਤੇ ਅਵਸਥਾ ਹੈ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਕਿਉਂਕਿ ਨਿਸਦਿਨ ਮਾਇਆ ਕਾਰਣੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ। ਘਣੋ 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 ਸਦ ਲੋੜੈ, ਹਰ ਬੰਦਾ ਚਾਹੁੰਦਾ ਕਿ ਮੇਰੇ ਕੋਲ ਵੱਧ ਤੋਂ ਵੱਧ ਮਾਇਆ ਆ ਜਾਵੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਵਾਰ ਕੀਤਾ, ਬਿਨ ਲੈਣੇ ਕੈ ਠੈ ਪਾਇਓ ਰੇ। ਭਾਗਾਂ ਤੋਂ ਬਗੈਰ ਅੱਜ ਤੱਕ ਕਿਸੇ ਨੂੰ ਮਿਲੀ? ਮਹਾਰਾਜ ਨੇ ਸਵਾਲ ਕੀਤਾ, ਨਹੀਂ ਮਿਲੀ ਭਾਗਾਂ ਤੋਂ ਬਗੈਰ ਨਹੀਂ। ਕਈ ਵਾਰੀ ਬੰਦਾ ਯਤਨ ਕਰਦਾ ਹੈ ਪ੍ਰਾਪਤੀ ਵਾਸਤੇ, ਤੇ ਜਦੋਂ ਪ੍ਰਾਪਤੀ ਨਹੀਂ ਹੁੰਦੀ ਤੇ ਫਿਰ ਆਪਾਂ ਵੀ ਕਹਿ ਦਿੰਦੇ ਨੇ ਵੀ ਸਾਡੇ ਭਾਗਾਂ ਵਿੱਚ ਨਹੀਂ ਸੀ। ਜਿਹੜੀ ਚੀਜ਼ ਨਾ ਮਿਲੇ, ਆਪਾਂ ਵੀ ਇਹ ਸੱਚਾਈ ਪ੍ਰਗਟ ਕਰਦੇ ਨੇ ਨਾ ਵੀ ਸਾਡੇ ਭਾਗਾਂ ਵਿੱਚ ਨਹੀਂ ਸੀ, ਭਾਵੇਂ ਇਹ ਮਾਇਆ ਕਿਸੇ ਵੀ ਰੂਪ ਵਿੱਚ ਹੋਵੇ। ਆ ਵੇਖੋ, ਬੰਦਾ ਹਰ ਵੇਲੇ ਜਿੱਤ ਦੀ ਆਸ ਕਰਦਾ ਨਾ, ਜਿੱਤ ਦੀ ਆਸ, ਤੇ ਆਪਣੇ ਵੱਲੋਂ ਪੂਰਾ ਯਤਨ ਕਰ ਦਿੰਦਾ, ਯਤਨ ਲਾ ਦਿੰਦਾ ਕਿ ਮੈਂ ਜਿੱਤਣਾ ਹੈ, ਪਰ ਜਦੋਂ ਹਾਰ ਜਾਂਦਾ, ਜਿੱਤਣ ਵਾਲੇ ਦੇ ਬਾਰੇ ਆਪ ਕਹਿੰਦਾ ਵੀ ਇਹ ਜਿੱਤ ਉਹਦੇ ਭਾਗਾਂ ਵਿੱਚ ਸੀ ਤੇ ਮੇਰੇ ਭਾਗਾਂ ਵਿੱਚ ਨਹੀਂ ਸੀ। ਮੇਰੀ ਬੇਨਤੀ ਹੈ, ਸੱਚਾਈ ਭਾਗਾਂ ਤੋਂ ਬਗੈਰ ਮਿਲਣਾ ਕੁਝ ਨਹੀਂ, ਪਰ ਇਹ ਕੀ ਆਪਾਂ ਕਬੂਲ ਕਰਦੇ? ਨਹੀਂ, ਸਾਡੇ ਕੋਲ ਸ਼ਿਕਵੇ ਨੇ, ਗਿਲੇ ਨੇ। ਪਰ ਮਹਾਰਾਜ ਆਖਦੇ ਨੇ, ਬੇਸ਼ੱਕ ਜਿੰਨੀ ਮਰਜ਼ੀ ਕੋਈ ਵੱਧ ਤੋਂ ਵੱਧ ਮੰਗੀ ਜਾਵੇ, ਪਰ ਭਾਗਾਂ ਤੋਂ ਬਗੈਰ ਮਿਲਦੀ ਨਹੀਂ। ਬਿਨ ਲੈਣੇ ਕੈਠੇ ਪਾਏ ਉਰੇ, ਭਾਗਾਂ ਤੋਂ ਬਗੈਰ ਅੱਜ ਤੱਕ ਕਿਨੂੰ ਇਹ ਪ੍ਰਾਪਤ ਹੋਈ? ਭਾਵ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਹਾਂ, ਭਾਗਾਂ ਦੇ ਵਿੱਚ ਲਿਖੀ ਹੋਵੇ ਤੇ ਮਹਾਰਾਜ ਜਿਹੜਾ ਨਾ ਆਪ, ਜਿਵੇਂ ਆਪਾਂ ਕਹਿੰਦੇ ਛੱਪੜ ਪਾੜ ਕੇ ਦਿੰਦਾ, ਛੱਪੜ ਪਾੜ ਕੇ ਦਿੰਦਾ, ਉਹ ਭਾਗ ਜਾਗਦੇ ਨੇ ਤੇ ਮਹਾਰਾਜ ਕਿਰਪਾ ਕਰਦਾ ਹੈ।
ਮਹਾਰਾਜ ਰੋ ਗਾਤ ਵਾਹੋ ਸਿਓ ਲੁਬੜਿਓ ਨਿਹ ਭਾਗੜੋ ਪਾਹੇ ਸੰਜੋ ਰੇ।
ਮਹਾਰਾਜ ਸੁਗਾਤ, ਇਹ ਗਾਥ, ਗਾਥ ਕਹਿੰਦੇ ਨੇ ਸਰੀਰ ਨੂੰ। ਸਰੀਰ ਵਾਹਿਗੁਰੂ ਪਰਮਾਤਮਾ ਦਾ ਦਿੱਤਾ ਹੋਇਆ, ਪਰ ਵਾਹਿਗੁਰੂ ਪਰਮਾਤਮਾ ਦੀ ਦਾਤ ਨਾਲ ਹੀ ਸਾਰੀ ਜ਼ਿੰਦਗੀ ਜੁੜਿਆ ਰਹਿੰਦਾ, ਦਾਤੇ ਨੂੰ ਭੁੱਲੀ ਜਾਂਦਾ। ਖਾਣਾ ਪੀਣਾ, ਹੱਸਣਾ ਸੌਣਾ ਸਭ ਕੁਝ ਯਾਦ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਸਰੀਰ ਵਾਹਿਗੁਰੂ ਦਾ ਦਿੱਤਾ ਹੋਇਆ, ਮਹਾਰਾਜ ਵੀ ਇਹ ਗੱਲ ਸਾਨੂੰ ਰਿਪੀਟ ਕਰਾਉਂਦੇ ਨੇ। ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਪਰ ਨਾਰੀ ਚੇਤਾਵਨੀ ਦਿੱਤੀ, ਇਹ ਸਰੀਰ ਆ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਸ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਸਰੀਰ ਵਾਹਿਗੁਰੂ ਦਾ ਦਿੱਤਾ ਹੋਇਆ, ਪਰ ਬੰਦਾ ਸਰੀਰ ਨਾਲ ਹੀ ਜੁੜਿਆ ਰਹਿੰਦਾ। ਕਿਸੇ ਦੀ ਗੱਲ ਕੀ ਕਰਨੀ, ਆਪਾਂ ਆਪਣੇ ਗਰੀਬਾਨ ਵਿੱਚ ਝਾਤ ਮਾਰੀਏ, ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਅਸੀਂ ਸਰੀਰ ਤੋਂ ਬਾਹਰ ਨਿਕਲਦੇ ਹਾਂ, ਸਾਰਾ ਦਿਨ ਸਰੀਰ ਨਾਲ ਜੁੜੇ ਰਹਿੰਦੇ ਹਾਂ, ਖਾਣ ਵਾਸਤੇ, ਪਾਣ ਵਾਸਤੇ, ਸਭ ਕੁਝ ਸਰੀਰ ਦੀ ਖਾਤਰ। ਤੇ ਮਹਾਰਾਜ ਕਹਿੰਦੇ ਨੇ ਨਿਭਾਗੜੋ ਪਾਹੇ ਸੰਜੋਯੋ ਰੇ। ਪਾਹੇ ਕਹਿੰਦੇ ਨੇ ਅੱਗ ਨੂੰ, ਸੰਜੋਯੋ ਤੋਂ ਭਾਵ ਜੁੜਿਆ ਰਹਿੰਦਾ। ਇਹ ਨਿਭਾਗਾ ਮਨੁੱਖ ਮਾੜੀ ਕਿਸਮਤ ਵਾਲਾ, ਮਾੜੇ ਭਾਗਾਂ ਵਾਲਾ, ਕੇਵਲ ਤੇ ਕੇਵਲ ਮਾਇਆ ਦੀ ਤ੍ਰਿਸ਼ਨਾ ਨਾਲ ਹੀ ਜੁੜਿਆ ਰਹਿੰਦਾ ਹੈ।
ਸੁਣ ਮਨ ਸੇਖ ਸਾਧੂ ਜਨ ਸਗਲੋ ਸਾਰੇ ਸਗਲੇ ਪ੍ਰਾਸ਼ੁਤ ਮਿਟਿਓ ਰੇ।
ਹੁਣ ਮਹਾਰਾਜ ਮਨ ਨੂੰ, ਜਿਹੜਾ ਹੰਕਾਰੀ ਏ, ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਿਆ ਪਿਆ, ਜਿਹੜਾ ਨਾਮ ਨੂੰ ਭੁਲਾਈ ਬੈਠਾ, ਕੇਵਲ ਸਰੀਰ ਨਾਲ ਜੁੜਿਆ ਹੋਇਆ, ਉਹਨੂੰ ਪ੍ਰੇਰਣਾ ਕਰਦੇ ਨੇ, ਐ ਮਨ ਸਾਡਾ ਉਪਦੇਸ਼ ਸੁਣ। ਹੁਣ ਹੈ ਤਾਂ ਸਾਰੇ ਸਾਧੂ ਜਨਾਂ ਦੀ ਗੱਲ ਕੀਤੀ, ਪਰ ਹੈ ਸਤਿਗੁਰੂ ਮਹਾਰਾਜ ਵੱਲੋਂ। ਸੁਣ ਮਨ ਸੀਖ ਸਾਧੂ ਜਨ ਸਗਲੇ ਸਗਲੋ ਥਾਰੇ ਸਗਲੇ ਪਰਾਸ਼ਤ ਮਿਟਿਓ ਰੇ। ਐ ਮਨ ਸਾਰੇ ਗੁਰਮੁਖਾਂ ਦਾ ਉਪਦੇਸ਼ ਸੁਣ, ਗੁਰਮੁਖਾਂ ਦੀ ਸਿੱਖਿਆ ਸੁਣ, ਤੇਰੇ ਸਾਰੇ ਪਾਪ ਮਿਟ ਜਾਣਗੇ, ਤੇਰੇ ਸਾਰੇ ਪਾਪ ਮਿਟ ਜਾਣਗੇ। ਕਿਉਂਕਿ ਮਹਿਮਾ ਸਾਧੂ ਸੰਗ ਕੀ, ਸੁਣ ਹੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੇ ਸਭ ਮੰਦਾ। ਅਸੀਂ ਸੰਗਤ ਵਿੱਚ ਕਿਉਂ ਆਉਂਦੇ ਹਾਂ, ਗੁਰਬਾਣੀ ਕਿਉਂ ਸੁਣਦੇ ਹਾਂ, ਕਿ ਸਾਡਾ ਜੀਵਨ ਚੰਗਾ ਬਣ ਜਾਵੇ। ਜੇ ਕੇਵਲ ਫਾਰਮੈਲਿਟੀ ਏ ਤੇ ਫਿਰ ਕੋਈ ਲਾਭ ਨਹੀਂ ਹੋਵੇਗਾ। ਸੰਗਤ ਵਿੱਚ ਆਉਣ ਦਾ ਸਾਡਾ ਲਕਸ਼ ਕੀ ਹੈ, ਇਹਨੂੰ ਧਿਆਨ ਵਿੱਚ ਰੱਖਣਾ। ਨਿਸ਼ਾਨਾ ਕੀ ਏ, ਆਪਾਂ ਵੀ ਆਉਂਦੇ ਹਾਂ ਰੋਜ਼, ਸੁਣਦੇ ਹਾਂ ਗੁਰੂ ਦੀ ਸਿੱਖਿਆ, ਤੇ ਜੇ ਗੁਰੂ ਦੀ ਸਿੱਖਿਆ ਤੇ ਅਮਲ ਕਰ ਲਿਆ, ਇਹ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲੈ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਵੇਖੋ ਆਪਾਂ ਕਹਿੰਦੇ ਹਾਂ ਪੰਜਾਂ ਦਾ ਹੁਕਮ ਮੰਨਿਆ ਜੀ, ਪਰ ਮੇਰੀ ਬੇਨਤੀ, ਹੁਕਮ ਉਹਨਾਂ ਦਾ ਮੰਨਿਆ ਜਿਨ੍ਹਾਂ ਨੂੰ ਹੁਕਮ ਮੰਨਣਾ ਆ ਗਿਆ, ਹੁਕਮ ਉਹਨਾਂ ਦਾ ਮੰਨਿਆ ਨਾ ਜਿਨ੍ਹਾਂ ਨੂੰ ਹੁਕਮ ਮੰਨਣਾ ਆ ਗਿਆ। ਇਹ ਹੁਕਮ ਪਹਿਲਾਂ ਮਹਾਰਾਜ ਨੇ ਕੀਤਾ ਵੀ ਸੀਸ ਚਾਹੀਦੇ ਨੇ ਦੇ ਦਿੱਤੇ। ਜਦੋਂ ਉਹਨਾਂ ਨੇ ਗੁਰੂ ਦਾ ਹੁਕਮ ਮੰਨ ਲਿਆ ਫਿਰ ਗੁਰੂ ਮਹਾਰਾਜ ਨੇ ਆਪੇ ਹੀ ਗੋਡੇ ਟੇਕ ਕੇ ਉਹਨਾਂ ਨੂੰ ਆਖਿਆ ਵੀ ਮੈਨੂੰ ਵੀ ਇਹ ਦਾਤ ਦੇ ਦਿਓ। ਮੇਰੀ ਬੇਨਤੀ ਹੁਕਮ ਮਨਾਉਣ ਵਾਸਤੇ ਹੁਕਮ ਮੰਨਣਾ ਪਵੇਗਾ। ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਉਹਨਾਂ ਦਾ ਮਹਾਰਾਜ ਨੇ ਵੀ ਹੁਕਮ ਨਹੀਂ ਮੰਨਿਆ। ਵੇਖੋ ਆਏ ਤਾਂ ਉਹ ਵੀ ਸਿੱਖੀ ਸਰੂਪ ਦੇ ਅੰਦਰ ਨੇ, ਭਾਈ ਦਇਆ ਸਿੰਘ ਜੀ ਦੀ ਤਰ੍ਹਾਂ, ਭਾਈ ਧਰਮ ਸਿੰਘ ਜੀ ਦੀ ਤਰ੍ਹਾਂ, ਭਾਈ ਮਾਨ ਸਿੰਘ ਜੀ ਦੀ ਤਰ੍ਹਾਂ ਜਾਂ ਬਾਕੀ ਪੰਜ ਪਿਆਰੇ ਜਿਹੜੇ ਨੇ ਉਹਨਾਂ ਦੀ ਤਰ੍ਹਾਂ ਆਏ ਤਾਂ ਸਿੱਖੀ ਸਰੂਪ ਦੇ ਅੰਦਰ ਨੇ, ਪਰ ਉਹਨਾਂ ਨੂੰ ਮਹਾਰਾਜ ਨੇ ਕਹਿ ਦਿੱਤਾ ਵੀ ਪਹਿਲਾਂ ਹੁਕਮ ਮੰਨਣਾ ਸਿੱਖੋ ਤੇ ਫਿਰ ਤੁਹਾਡਾ ਹੁਕਮ ਮੰਨਣ ਦੇ ਲਈ ਵੀ ਤਿਆਰ ਹੋ ਜਾਵਾਂਗੇ। ਹੁਣ ਧਿਆਨ ਦੇਵਿਓ, ਭਾਈ ਸਾਹਿਬ ਦਾ ਇੱਕ ਆਪਾਂ ਕਵਿਤ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ ਭਾਈ ਸਾਹਿਬ ਜੀ, ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ ਤਾਂ ਚਰਨ ਸ਼ਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੇ ਸਿੱਖ, ਆਗਿਆ ਤਾਂ ਹੈ ਸਗਲ ਸੰਸਾਰ ਹਿਤਾਵੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਇਹ ਮਨ ਸਾਰੇ ਪ੍ਰਭੂ ਪਿਆਰੇ ਗੁਰਮੁਖਾਂ ਦਾ ਜਿਹੜਾ ਨਾ ਸਿੱਖਿਆ ਉਪਦੇਸ਼ ਉਹਨੂੰ ਸੁਣ, ਤੇਰੇ ਸਾਰੇ ਪਾਪ ਦੂਰ ਹੋ ਜਾਣਗੇ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜੋ ਰੇ।
ਗੁਰੂ ਅਰਜਨ ਦੇਵ ਜੀ ਮਹਾਰਾਜ ਅਖੀਰ ਵਿੱਚ ਕਿਰਪਾ ਕਰਦੇ ਨੇ, ਵਾਹਿਗੁਰੂ ਦੇ ਖਜ਼ਾਨੇ ਵਿੱਚੋਂ ਮਹਾਰਾਜ ਰੀ ਗਾਠੜੀਓ, ਗਾਠੜੀਓ ਤੋਂ ਭਾਵ ਹੈ ਗੰਢ, ਗੰਢ ਤੋਂ ਭਾਵ ਹੈ ਖਜ਼ਾਨਾ। ਬਖਸ਼ਿਸ਼ ਦੇ ਖਜ਼ਾਨੇ ਵਿੱਚੋਂ ਮਹਾਰਾਜ ਅਕਾਲ ਪੁਰਖ ਜਿਸ ਉੱਤੇ ਕਿਰਪਾ ਕਰ ਦਿੰਦਾ ਹੈ ਉਹਨੂੰ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋ ਜਾਂਦੀ ਏ, ਤੇ ਜਿਹਨੂੰ ਵਾਹਿਗੁਰੂ ਦੀ ਕਿਰਪਾ ਮਿਲ ਜਾਂਦੀ ਏ ਉਹ ਫਿਰ ਗਰਭਾਸ ਵਿੱਚ ਨਹੀਂ ਪੈਂਦਾ, ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ, ਉਹ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ, ਉਹਦਾ ਦੁਨੀਆਂ ਦਾ ਚੱਕਰ ਜਿਹੜਾ ਹੈ ਉਹ ਮੁੱਕ ਜਾਂਦਾ ਹੈ ਤੇ ਅਵਸਥਾ ਬਣ ਜਾਂਦੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ। ਅਵਸਥਾ ਬਣ ਜਾਂਦੀ ਗੁਰ ਕਿਰਪਾ ਜੈ ਨਰਕੋ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਉਹਨਾਂ ਉੱਤੇ ਕਿਰਪਾ ਵਾਹਿਗੁਰੂ ਪਰਮਾਤਮਾ ਦੀ ਵਰਤ ਜਾਂਦੀ ਏ ਤੇ ਉਹ ਫਿਰ ਆਖਦੇ ਨੇ ਬੌਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੈ ਬੁੱਝ ਸਮਾਵੇਂਗੇ, ਬੌਰ ਹਮ ਕਾਹੇ ਆਵੇਂਗੇ। ਮਹਾਰਾਜ ਆਖਦੇ ਨੇ ਉਹਨਾਂ ਨੂੰ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਭਾਈ, ਇਹ ਸਰੀਰ ਇਹ ਮਾਇਆ ਸਭ ਕੁਝ ਵਾਹਿਗੁਰੂ ਪਰਮਾਤਮਾ ਦੀ ਦਾਤ ਹੈ, ਵਾਹਿਗੁਰੂ ਕੋਲੋਂ ਇਹ ਸੁੰਦਰ ਸਰੀਰ ਪ੍ਰਾਪਤ ਕਰਕੇ ਜੇ ਆਪਾਂ ਸੰਸਾਰ ਅੰਦਰ ਇਸ ਮਾਇਆ ਨੂੰ ਰੁਜ਼ਗਾਰ ਦੀ ਖਾਤਰ ਵਰਤ ਕੇ ਦਾਤੇ ਨੂੰ ਹਮੇਸ਼ਾ ਦਾਤਾਂ ਦੇ ਵਿੱਚੋਂ ਚੇਤੇ ਕਰਾਂਗੇ, ਫਿਰ ਲੋਕ ਨਾਲ ਪ੍ਰਲੋਕ ਸੌਰੇਗਾ। ਸਤਿਗੁਰ ਕਿਰਪਾ ਕਰਨ, ਇੰਨੇ ਕੁ ਬਚਨ ਆਪ ਜੀ ਦੇ ਨਾਲ ਪਾਵਨ ਸ਼ਬਦ ਤੇ ਇਤਿਹਾਸ ਦੇ ਰਾਹੀਂ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ, ਸਭਨਾਂ ਦਾ ਧੰਨਵਾਦ ਜੀ।
ਸੁਣ ਮਨ ਸੇਖ ਸਾਧੂ ਜਨ ਸਗਲੋ, ਤਾਰੇ ਸਗਲ ਪਰਾਸ਼ਤ ਮਿਟਿਓ ਰੇ।
ਜਾ ਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।